22ਵੀਂ ਪੌੜੀ ਪਰ ਆਰੰਭ ਕਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਇੱਕ ਬੇਨਤੀ ਹੈ ਕਿ ਚਲੋ ਉਹ ਤਾਂ ਨਹੀਂ ਪਤਾ ਕਿਸੇ ਨੂੰ ਸ੍ਰਿਸ਼ਟੀ ਬਣੀ ਕਦੋਂ ਹੈ, ਪਰ ਕਈ ਲੋਕ ਕਹਿੰਦੇ ਨੇ ਇਹ ਸੱਤ ਪਤਾਲ ਹੈ, ਸੱਤ ਆਕਾਸ਼ ਹੈ, ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਆਕਾਸ਼ ਪਤਾਲ ਵੈਸੇ ਹੈ ਕਿੰਨੇ ਕੁ? ਸਤਿਗੁਰੂ ਮਹਾਰਾਜ ਕਹਿਣ ਲੱਗੇ, ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ, ਇੱਥੇ ਕੰਨੇ ਹੀ ਲੱਗੇ ਹੋਏ ਨੇ, ਪੱਪੇ ਕੰਨਾਂ, ਤੱਤੇ ਕੰਨਾਂ, ਲੱਲੇ ਕੰਨਾਂ, ਪਾਤਾਲਾ ਪਾਤਾਲ ਲੱਖ ਇੱਥੇ ਵਿਸ਼ਰਾਮ ਹੈ, ਆਗਾਸਾ ਆਗਾਸ। ਮਹਾਰਾਜ ਕਹਿਣ ਲੱਗੇ ਪਾਤਾਲਾਂ ਦਰ ਪਤਾਲ ਵੀ ਲੱਖਾਂ ਹੀ ਨੇ, ਆਕਾਸ਼ਾਂ ਦਰ ਆਕਾਸ਼ ਵੀ ਅੱਗੇ ਤੋਂ ਅੱਗੇ ਲੱਖਾਂ ਹੀ ਨੇ। ਇਹ ਗੱਲ ਦਾ ਨਿਰਣਾ ਮਹਾਰਾਜ ਸੱਚੇ ਪਾਤਸ਼ਾਹ ਨੇ ਬਗਦਾਦ ਵਿੱਚ ਕੀਤਾ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਪਹੁੰਚੇ, ਜਦੋਂ ਪਹਿਲਾਂ ਤਾਂ ਆਸਾ ਦੀ ਵਾਰ ਇਸ ਗੱਲ ਤੇ ਕਿੰਤੂ ਕੀਤਾ, ਰਾਗ ਨਹੀਂ ਗਾਉਣਾ ਸਾਡੇ ਇਲਾਕੇ ਚ। ਫਿਰ ਉਸ ਤੋਂ ਬਾਅਦ ਜਪਜੀ ਸਾਹਿਬ ਦਾ ਪਾਠ ਮਹਾਰਾਜ ਨੇ ਜਦੋਂ ਪਹਿਲਾਂ ਪੜਿਆ, ਉਹ ਕਿਤੇ ਲੜਕਾ ਖੜਾ ਸੁਣਦਾ ਸੀ ਬਗਦਾਦ ਵਾਲੇ ਪੀਰ ਦਾ, ਜਦੋਂ ਪਾਠ ਕੀਤਾ ਇੱਥੇ ਪੌੜੀ ਆਈ, ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ। ਪੀਰ ਦਸਤਗੀਰ ਸੀ ਬਗਦਾਦ ਚ, ਉਹਦਾ ਲੜਕਾ ਜਾਂ ਉਹਦਾ ਇੱਕ ਮਰੀਦ ਕਹਿੰਦੇ ਉੱਥੇ ਇਸ਼ਨਾਨ ਕਰਨ ਆਇਆ ਨਦੀ ਤੇ, ਉਹਨੇ ਜਦ ਸੁਣਿਆ ਉਹਨੂੰ ਬੜਾ ਕਰੰਟ ਜਿਹਾ ਲੱਗਿਆ ਕਿ ਮੁਹੰਮਦ ਜੀ ਨੇ ਤਾਂ ਸੱਤ ਆਕਾਸ਼ ਸੱਤ ਪਤਾਲ ਕਹੇ ਨੇ, ਆਹ ਪੀਰ ਕੋਈ ਨਵਾਂ ਹੀ ਆਇਆ, ਆਪਣੀ ਕਲਾਮ ਵਿੱਚ ਕੀ ਕਹੀ ਜਾਂਦਾ, ਲੱਖਾਂ ਹੀ ਕਹੀ ਜਾਂਦਾ। ਫਿਰ ਆਸਾ ਦੀ ਵਾਰ ਦੇ ਵਿੱਚ ਵੀ ਉਸ ਵਕਤ ਜਦੋਂ ਕੀਰਤਨ ਸ਼ੁਰੂ ਹੋਇਆ, ਉਹ ਦੌੜਿਆ ਗਿਆ, ਕਹਿੰਦਾ ਜੀ ਬਾਹਰ ਫਕੀਰ ਆਏ ਨੇ ਤਿੰਨ, ਉਹ ਆਪਣੀਆਂ ਕਲਾਮਾਂ ਵਿੱਚ ਸਭ ਕੁਝ ਗਲਤ ਕਹੀ ਜਾਂਦੇ ਨੇ, ਲੱਖਾਂ ਆਕਾਸ਼ ਲੱਖਾਂ ਪਤਾਲ ਕਹੀ ਜਾਂਦੇ ਨੇ। ਉਹਨਾਂ ਰਾਗ ਗਾਇਆ, ਉਹ ਪੀਰ ਨੂੰ ਬੜਾ ਗੁੱਸਾ, ਬੜੀ ਦੁਨੀਆਂ ਲੈ ਕੇ ਚੱਲਿਆ, ਯਾਲੀ ਕਰਦੇ ਬੜੇ ਤੁਰੇ ਆਉਂਦੇ ਨੇ, ਹੱਥਾਂ ਵਿੱਚ ਰੋੜੇ ਪਕੜੇ, ਕਹਿੰਦੇ ਜਾਓ ਜਾ ਕੇ ਸਾਹਮਣੇ ਬੈਠੇ ਜਿਹੜੇ ਤਿੰਨ ਫਕੀਰ, ਇਹਨਾਂ ਨੂੰ ਰੋੜੇ ਮਾਰ ਮਾਰ ਕੇ ਮਾਰ ਦਿਓ। ਜਦੋਂ ਉਹਨਾਂ ਨੇ ਬਾਹਾਂ ਤਾਹਾਂ ਨੂੰ ਚੁੱਕੀਆਂ ਰੋੜੇ ਮਾਰਨ ਨੂੰ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਚੀ ਆਵਾਜ਼ ਕਿਹਾ, ਸਤਿ ਸ੍ਰੀ ਅਕਾਲ। ਉਹ ਬਾਹਾਂ ਹੀ ਖੜ ਗਈਆਂ ਉੱਥੇ ਸਭ ਦੀਆਂ, ਜਾਮ ਕਰਤੀਆਂ ਬਾਹਾਂ। ਫਿਰ ਕਿੰਨੀ ਦੇਰ ਤੱਕ ਦੇਖਦੇ ਰਹੇ, ਪੀਰ ਬੜਾ ਜ਼ੋਰ ਲਾਵੇ ਆਪਣੇ ਕਲਾਮ ਪੜ੍ਹੇ, ਬਾਂਹ ਹੀ ਨਾ ਥੱਲੇ ਹੋਵੇ, ਬਾਹਾਂ ਜਦ ਦੁਖਣ ਲੱਗ ਗਈਆਂ, ਰੋਣ ਹੱਕੇ ਹੋ ਗਏ। ਅਖੀਰ ਪੀਰ ਨੇ ਜਾਣਿਆ ਮੈਥੋਂ ਵੱਡਾ ਪੀਰ ਹੈ, ਪੀਰਾਨ ਪੀਰ ਗੁਰੂ ਨਾਨਕ ਦੇਵ ਜੀ ਕਹਿ ਕੇ ਚਰਨਾਂ ਤੇ ਡਿੱਗ ਪਿਆ, ਮਹਾਰਾਜ ਇਹਨਾਂ ਨੂੰ ਵੀ ਠੀਕ ਕਰੋ ਜੀ, ਕਿਰਪਾ ਕਰੋ। ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਇਹ ਜਿਹੜਾ ਹੈ ਨਾ ਤੁਹਾਡੇ ਨਾਲ ਦੇ ਚੇਲੇ ਬਾਲਕੇ ਨੇ ਤੁਹਾਡੇ, ਇਹ ਹੁਣ ਨਿਰੰਕਾਰ ਦਾ ਨਾਂ ਲੈਣਗੇ, ਤਾਂ ਇਹਨਾਂ ਦੀਆਂ ਬਾਹਾਂ ਠੀਕ ਹੋਣਗੀਆਂ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਸਤਨਾਮ ਵਾਹਿਗੁਰੂ ਕਹਾ ਕੇ ਉਹਨਾਂ ਦੀਆਂ ਬਾਹਾਂ ਠੀਕ ਕੀਤੀਆਂ, ਸਾਰਿਆਂ ਦੀਆਂ ਥੱਲੇ ਹੋ ਗਈਆਂ। ਨਿਰੰਕਾਰ ਸਤਿ ਸ੍ਰੀ ਅਕਾਲ ਗੁਰਬਰ ਏਕੰਕਾਰ ਕਿਰਪਾਲਾ, ਸੁਣ ਕਰ ਬਾਂਗ ਸਰਬ ਨਰ ਨਾਰੀ, ਸੁਨ ਮੁੰਨ ਹੋਏ ਇੱਕ ਵਾਰੀ। ਥਾਪੀ ਕਰ ਦਿੱਤੇ ਮਹਾਰਾਜ ਨੇ, ਮਹਾਰਾਜ ਨੇ ਬਚਨ ਕਿਹਾ ਸੀ ਨਿਰੰਕਾਰ ਸਤਿ ਸ੍ਰੀ ਅਕਾਲਾ ਗੁਰਬਰ ਏਕੰਕਾਰ ਕਿਰਪਾਲਾ, ਇਹੀ ਮਹਾਰਾਜ ਨੇ ਜਾਪ ਸਾਹਿਬ ਚ ਕਿਹਾ। ਗੁਰਬਰ ਅਕਾਲ, ਮਹਾਰਾਜ ਨੇ ਜਦੋਂ ਸਾਰਿਆਂ ਦੇ ਦਿਮਾਗ ਟਿਕਾਣੇ ਲੈ ਆਉਂਦੇ ਤੇ ਨਾਮ ਜਪਾ ਕੇ ਜਵਾਬ ਵੀ ਦਿੱਤੇ। ਮਹਾਰਾਜ ਕਹਿੰਦੇ ਰਾਗ ਮਾੜਾ ਨਹੀਂ, ਭਾਂਡਾ ਮਾੜਾ ਨਹੀਂ, ਭਾਂਡੇ ਵਿੱਚ ਜ਼ਹਿਰ ਪਾ ਕੇ ਪੀ ਲਓ, ਜ਼ਹਿਰ ਮਾੜੀ ਆ, ਭਾਂਡੇ ਦਾ ਕੀ ਕਸੂਰ ਹੈ? ਜੇ ਉਸੇ ਗਲਾਸ ਵਿੱਚ ਦੁੱਧ ਪਾ ਕੇ ਪੀਓ, ਦੁੱਧ ਤਾਕਤ ਦਿੰਦਾ, ਜ਼ਹਿਰ ਪਾ ਕੇ ਪੀਤੀ ਮਾਰ ਦਿੰਦੀ। ਰਾਗ ਤਾਂ ਇੱਕ ਭਾਂਡਾ ਹੈ, ਜੇ ਤੁਸੀਂ ਰਾਗ ਦੇ ਵਿੱਚ ਗੰਦੇ ਗਾਣੇ ਗਾਉਂਦੇ ਹੋ ਤਾਂ ਉਹ ਤਾਂ ਜ਼ਹਿਰ ਬਣ ਜਾਣਾ। ਜੇ ਰਾਗ ਵਿੱਚ ਖੁਦਾ ਦੀ ਸਿਫਤ ਕਰੀਏ ਤਾਂ ਅੰਮ੍ਰਿਤ ਬਣ ਜਾਂਦਾ। ਕਹਿੰਦੇ ਹਾਂ ਮਹਾਰਾਜ, ਇਹ ਤਾਂ ਗੱਲ ਸਹੀ ਹੈ। ਫਿਰ ਤੁਸੀਂ ਇਹ ਦੱਸੋ, ਪਰ ਦੂਜੀ ਗੱਲ ਨਹੀਂ ਸਾਨੂੰ ਜਚੀ ਤੁਹਾਡੀ ਕਿ ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ, ਇਹ ਤੁਸੀਂ ਕਿਉਂ ਕਿਹਾ? ਮੁਹੰਮਦ ਜੀ ਹੋਏ ਨੇ ਇੰਨੇ ਵੱਡੇ, ਉਹਨਾਂ ਨੇ ਸੱਤ ਆਕਾਸ਼ ਸੱਤ ਪਤਾਲ ਕਿਹਾ। ਮਹਾਰਾਜ ਕਹਿੰਦੇ ਦੇ ਉਹਨਾਂ ਨੇ ਸੱਚ ਹੀ ਕਿਹਾ, ਮੈਂ ਨਹੀਂ ਕਹਿੰਦਾ ਉਹਨਾਂ ਨੇ ਝੂਠ ਕਿਹਾ। ਮੁਹੰਮਦ ਜੀ, ਉਹਨਾਂ ਨੇ ਸੱਤ ਦੇਖੇ ਸੱਤ ਕਹੇ, ਮੈਂ ਲੱਖਾਂ ਦੇਖੇ ਲੱਖਾਂ ਕਹੇ। ਪੀਰ ਕਹਿੰਦਾ 14 ਤਬਕਾਂ ਦੀ ਤਾਂ ਖਬਰ ਹੈ, ਮੈਨੂੰ ਲੱਖਾਂ ਹੈਗੇ ਤਾਂ ਦਿਖਾ ਦਿਓ, ਜਿਵੇਂ ਅੱਜ ਕੱਲ੍ਹ ਲੋਕ ਕਹਿੰਦੇ ਦਿਖਾਓ ਸੰਤਾਂ। ਕਹਿੰਦੇ ਅੱਛਾ ਭਾਈ, ਚੱਲ ਫਿਰ ਨਾਲ। ਕਹਿੰਦਾ ਮੈਂ ਤਾਂ ਜੀ ਬੁੱਢਾ ਹੋ ਗਿਆ, ਮੇਰੇ ਪੁੱਤਰ ਨੂੰ ਲੈ ਜਾਓ ਨਾਲ। ਸੋ ਇਸ ਕਰਕੇ ਪਿਓ ਪੁੱਤਰ 'ਚ ਕੀ ਫਰਕ ਹੈ, ਮਹਾਰਾਜ ਇਹਨੂੰ ਲੈ ਜਾਓ। ਮਹਾਰਾਜ ਕਹਿੰਦੇ ਕਰ ਬੱਚਾ ਅੱਖਾਂ ਬੰਦ, ਬੈਠੇ ਉੱਥੇ ਹੀ ਆ, ਅੱਖਾਂ ਬੰਦ ਕੀਤੀਆਂ ਮਾਰੀ ਉਡਾਰੀ, ਮੁੰਦਰਤ ਨੈਣ ਕੀਏ ਤਨ ਜਬ ਹੀ, ਤਿੰਨ ਜਬ ਹੀ ਅਪਰ ਆਕਾਸ਼ ਦਿਖਾਇਓ ਤਬ ਹੀ, ਹੋਰ ਹੀ ਆਕਾਸ਼ ਚਲੇ ਗਏ। ਕਿਤਕ ਦਿਵਸ ਤੇ ਬੀਚ ਬਿਹਾਰੇ, ਬਹੁਰ ਔਰ ਨਭ ਮਾਹੇ ਪਧਾਰੇ, ਤੇ ਕੋ ਦੇਖ ਕਿਤਕ ਦਿਨ ਮਾਹੀ, ਆਨ ਆਕਾਸ਼ ਵਿਖਾ ਪੁਨ ਜਾਹੀ, ਇਸ ਵਿਧ ਸੋ ਬਹੁ ਵਰਖ ਬਿਤਾਏ, ਲਾਖ ਆਕਾਸ਼ ਤਾਹੇ ਦਿਖਰਾਏ। ਫਿਰ ਪਤਾਲ ਚ ਚਲੇ ਗਏ, ਪਹਿਲਾਂ ਆਕਾਸ਼ ਦਿਖਾਏ ਲੱਖਾਂ, ਫਿਰ ਪਤਾਲ ਦਿਖਾਏ, ਬਹੁਰੋ ਗਏ ਪਤਾਲਨ ਮਾਹੀ, ਪ੍ਰਿਥਮੇ ਏਕ ਦਿਖਾਵਾ ਤਾਹੀ, ਕਿਤਕ ਦਿਨਨ ਲਓ ਫਿਰ ਕਰ ਸਾਰੇ, ਬਹੁਰੋ ਦੁਤੀਏ ਪਤਾਲ ਪਧਾਰੇ। ਇੱਕ ਪਤਾਲ ਵਿੱਚ ਹੀ ਕਿੰਨੇ ਦਿਨ ਲੰਘੇ, ਫਿਰ ਦੂਜਾ ਪਤਾਲ, ਤੀਜਾ, ਲੱਖਾਂ ਦਿਖਾਉਂਦੇ ਫਿਰਦੇ ਨੇ ਮਹਾਰਾਜ। ਉੱਥੇ ਗੁਰੂ ਸਾਹਿਬ ਦੀ ਸੰਗਤ ਵੀ ਮਿਲੀ ਜਾਂਦੀ, ਅੱਗਿਓਂ ਖੜੇ ਹੋ ਜਾਂਦੇ ਨੇ ਸਾਰੇ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਮੱਥਾ ਟੇਕਦੇ ਨੇ, ਕੜਾਹ ਪ੍ਰਸ਼ਾਦ ਲੈਂਦੇ ਨੇ, ਫਿਰ ਅੱਗੇ ਚਲੇ ਜਾਂਦੇ ਨੇ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੱਲੀਏ, ਕਹਿੰਦੇ ਮਹਾਰਾਜ ਹੁਣ ਤਾਂ ਬਹੁਤ ਚਿਰ ਹੋ ਗਿਆ ਆਇਆਂ ਨੂੰ, ਚਲੋ ਚੱਲੀਏ। ਲੱਖ ਪਤਾਲ ਆਕਾਸ਼ ਦਿਖਾਏ, ਬਹੁਰੋ ਔਰ ਹਾਥ ਨਾ ਆਏ। ਭਾਈ ਗੁਰਦਾਸ ਕਹਿੰਦੇ ਨੇ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਦਿੱਤੀ ਬਾਂਗ ਨਿਵਾਜ ਕਰ ਸੁੰਨ ਸਮਾਨ ਹੋਆ ਜਹਾਨਾ, ਸੁੰਨ ਮੁੰਨ ਨਗਰੀ ਪਈ ਦੇਖ ਪੀਰ ਪਿਆ ਹੈਰਾਨਾ, ਵੇਖਿਆ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ, ਪੁੱਛਿਆ ਫਿਰ ਕਹਿ ਦਸਤਗੀਰ ਕੌਣ ਫਕੀਰ ਕਿਸ ਕਾ ਕਰਿਆਨਾ, ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ, ਧਰਤਾ ਆਕਾਸ਼ ਚਹੂੰ ਦਿਸ ਜਾਨਾ। ਤੇ ਇਸ ਤਰੀਕੇ ਨਾਲ ਭਾਈ ਗੁਰਦਾਸ ਜੀ ਨੇ ਬਚਨ ਲਿਖੇ ਨੇ। ਫਿਰ ਤਕਰਾਰ ਹੋ ਗਈ ਆਪਸ ਵਿੱਚ, ਪੁੱਛੇ ਪੀਰ ਤਕਰਾਰ ਕਰੇ ਹੋ ਫਕੀਰ ਵੱਡਾ ਅਤਾਈ, ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ, ਪਾਤਾਲਾ ਆਕਾਸ਼ ਲੱਖ ਓੜਕ ਭਾਲੀ ਖਬਰ ਸੁਣਾਈ, ਫੇਰ ਦੁਰਾਇਨ ਦਸਤਗੀਰ ਅਸੀਂ ਵੀ ਵੇਖਾ ਜੋ ਤੋਹੇ ਪਾਈ, ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ, ਲੱਖ ਆਕਾਸ਼ ਪਤਾਲ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਈ, ਭਰਕ ਚ ਕੌਲ ਪ੍ਰਸ਼ਾਦ ਦਾ ਧੁਰੋਂ ਪਤਾਲੋਂ ਲਈ ਕੜਾਹੀ, ਜਾਹਰ ਕਲਾ ਨਾ ਛਪੈ ਛਪਾਈ। ਫੁਰਕ ਅੱਖ ਫੁਰਕ ਵਿੱਚ ਸਭ ਦਿਖਲਾਈ। ਉਹ ਕਹਿੰਦਾ ਕਈ ਸਾਲ ਹੋ ਗਏ ਮਹਾਰਾਜ ਆਇਆਂ ਨੂੰ, ਚੱਲੀਏ, ਇੱਥੇ ਅੱਖ ਖੋਲੀ ਤਾਂ ਅੱਖ ਫੁਰਕ ਦਾ ਸਮਾਂ ਹੀ ਹੋਇਆ, ਕੜਾਹ ਪ੍ਰਸ਼ਾਦ ਦਾ ਕੌਲ ਭਰ ਲਿਆਂਦਾ, ਸਾਰਿਆਂ ਨੂੰ ਵੰਡਿਆ, ਲਓ ਪਿਤਾ ਜੀ ਜਿੱਥੇ ਜਾਂਦੇ ਗੁਰੂ ਨਾਨਕ ਦੀ ਸੰਗਤ, ਜਿੱਥੇ ਜਾਂਦੇ ਗੁਰੂ ਨਾਨਕ ਦੀ ਸੰਗਤ। ਕਹਿੰਦੇ ਇੰਨੀ ਸੰਗਤ ਇਹਨਾਂ ਦੀ? ਕਹਿੰਦੇ ਮਹਾਰਾਜ, ਕਹਿੰਦੇ ਇੱਕ ਧਰਤੀ ਕਿਤੇ, ਧਰਤੀਆਂ ਦਾ ਤਾਂ ਕੋਈ ਅੰਤ ਨਹੀਂ ਤੇ ਗੁਰੂ ਨਾਨਕ ਦਾ ਵੀ ਕੋਈ ਅੰਤ ਨਹੀਂ। ਇਸ ਕਰਕੇ ਇੱਥੇ 538 ਸਾਲ ਪਹਿਲਾਂ ਆਏ ਮਹਾਰਾਜ, ਇਹ ਦੁਨੀਆਂ ਵਾਲੇ ਸਮਝਦੇ ਆ ਕਿ ਗੁਰੂ ਨਾਨਕ ਦੇਵ ਜੀ 538 ਸਾਲ ਪਹਿਲਾਂ ਆਏ, ਅਤੇ ਜਿਹੜੀਆਂ ਹੋਰ ਧਰਤੀਆਂ 'ਤੇ ਆਏ, ਕਿਸੇ ਧਰਤੀ 'ਤੇ 1000 ਸਾਲ ਪਹਿਲਾਂ ਆਏ ਆ, ਕਿਸੇ 'ਤੇ ਮਹਾਰਾਜ ਨੇ ਲੱਖ ਸਾਲ ਪਹਿਲਾਂ ਵੀ ਕਿਰਪਾ ਕੀਤੀ ਹੋਣੀ ਆ, ਕਿਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇਸ ਧਰਤੀ 'ਤੇ ਹੀ ਆ, ਹੋਰ ਧਰਤੀਆਂ ਵੀ ਹੈਗੀਆਂ, ਹੋਰ ਧਰਤੀ 'ਤੇ ਸਿੱਖ ਰਹਿੰਦੇ ਹੋਣੇ ਆ, ਹੋਰ ਵੀ ਬਾਣੀ ਪੜ੍ਹਦੇ, ਸੰਗਤ ਵੀ ਆ ਗੁਰੂ ਨਾਨਕ ਦੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ, ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪਾਤਾਲਾਂ ਵਿੱਚ 45 ਜੀਵ ਵੀ ਲੱਖਾਂ ਅਤੇ ਆਕਾਸ਼ਾਂ ਵਿੱਚ ਆਕਾਸ਼ੀ ਜੀਵ ਵੀ ਲੱਖਾਂ ਹੀ ਨੇ। ਨਿਰਾਪੁਰਾ ਇਹ ਨਹੀਂ ਕਿ ਆਪਾਂ ਧਰਤੀ 'ਤੇ ਰਹਿਣ ਵਾਲੇ ਜੀਵ ਹਾਂ, ਪਤਾਲ ਵਿੱਚ ਵੀ ਜੀਵ ਨੇ, ਆਕਾਸ਼ ਵਿੱਚ ਵੀ ਜੀਵ ਨੇ। ਤਾਂਹੀਓ ਮਹਾਰਾਜ ਨੇ ਕਹਿਣਾ ਰੋਗਨ ਤੇ ਅਰਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾ, ਪਾਣੀ ਵਿੱਚ ਵੀ ਨੇ ਜਲ ਜੋਗਨਾ, ਬੜੇ ਬੜੇ ਜਹਾਜ਼ ਹੀ ਖਾ ਜਾਂਦੀਆਂ, ਡੁੱਬ ਜਾਂਦੇ ਨੇ। ਇਸ ਕਰਕੇ ਕਿ ਮਨੁੱਖ ਪਾਣੀ ਅੰਦਰ ਵੜਿਆ ਨਹੀਂ ਤੇ ਮਰਿਆ ਨਹੀਂ, ਕਿਉਂਕਿ ਆਕਸੀਜਨ ਦੀ ਲੋੜ ਹੈ। ਬਹੁਤ ਸਾਰੀਆਂ ਰੂਹਾਂ ਐਸੀਆਂ ਜਿਹਨੂੰ ਆਕਸੀਜਨ ਦੀ ਜ਼ਰੂਰਤ ਹੀ ਨਹੀਂ ਰਹਿੰਦੀ, ਉਹ ਪਾਣੀ ਅੰਦਰ ਵਾਸਾ ਕਰਦੀਆਂ, ਕੋਈ ਆਕਾਸ਼ ਵਾਸਾ ਕਰਦੀਆਂ। ਓੜਕ ਓੜਕ ਭਾਲ ਥੱਕੇ, ਪਤਾਲਾਂ ਦੇ ਓੜਕ ਨੂੰ ਅਤੇ ਆਕਾਸ਼ਾਂ ਦੇ ਓੜਕ ਨੂੰ ਭਾਲ ਕੇ ਥੱਕ ਗਏ ਨੇ, ਪਤਾਲੀ ਜੀਵਾਂ ਦੇ ਓੜਕ ਨੂੰ ਵੀ ਅਤੇ ਆਕਾਸ਼ੀ ਜੀਵਾਂ ਦੇ ਓੜਕ ਨੂੰ ਭਾਲ ਭਾਲ ਕੇ ਥੱਕ ਗਏ ਨੇ, ਕੋਈ ਅੰਤ ਨਹੀਂ ਆ ਸਕਦਾ, ਅੰਤ ਨੂੰ ਭਾਲ ਕੇ ਥੱਕ ਗਏ ਨੇ, ਕਿਸੇ ਨੇ ਅੰਤ ਨਹੀਂ ਪਾਇਆ। ਹਿੰਦੂ ਵੀ, ਮੁਸਲਮਾਨ ਵੀ, ਦੇਵਤਾ ਵੀ, ਦੈਂਤ ਵੀ, ਸਾਧੂ ਵੀ, ਗ੍ਰਿਸਤੀ ਵੀ, ਭਾਲਦੇ ਭਾਲਦੇ ਥੱਕ ਗਏ ਨੇ। ਵੇਦ ਕਹਿਣ ਇੱਕ ਬਾਤ, ਮੁਸਲਮਾਨਾਂ ਦੇ ਮਤ ਵਿੱਚ ਜੋ 18,000 ਆਲਮ ਨੇ ਉਹ ਵੀ, ਅਤੇ ਸਹਸ 18 ਕਹਿਣ ਕਿਤੇਬਾਂ, 18,000 ਆਲਮ ਉਹ ਵੀ ਕਹਿੰਦੇ ਨੇ, ਅਤੇ ਇਹ ਜਿਹੜੇ ਨੇ ਵੇਦ ਕਹਿਣ ਇੱਕ ਬਾਤ, ਵੇਦ ਵੀ ਉਹੀ ਗੱਲ ਕਹਿੰਦੇ ਨੇ। ਸਹਸ 18 ਕਹਿਣ ਕਿਤੇਬਾਂ, ਤੌਰੇਤ, ਜੰਬੂਰ, ਅੰਜੀਲ, ਕੁਰਾਨ, ਚਾਰ ਕਿਤਾਬਾਂ ਵੀ ਇਹ ਕਹਿੰਦੀਆਂ ਨੇ। ਸਹਸ ਹੁੰਦਾ ਹਜ਼ਾਰਾਂ ਹੀ ਗ੍ਰੰਥ, 18-18 ਪੁਰਾਣ ਕਹਿਣ ਕਿਤਾਬਾਂ, ਸਿਮਰਤੀਆਂ ਵੀ ਕਹਿੰਦੀਆਂ ਨੇ, ਚਾਰ ਵੇਦ ਵੀ ਇਹੋ ਬਾਤ ਕਹਿੰਦੇ ਨੇ ਕਿ ਅਸਲੂ ਇੱਕ ਧਾਤ, ਧਾਤ ਹੁੰਦੀ ਮਾਇਆ, ਮਾਇਆ ਰੂਪੀ ਅਸ ਘੋੜੀ ਦੇ ਇੱਕ ਲੂੰ ਤੋਂ ਭਾਵ ਰੋਮ ਵਿੱਚ ਕਰੋੜਾਂ ਹੀ ਬ੍ਰਹਿਮੰਡ ਨੇ। ਇੱਕ ਤਾਂ ਇਹ ਭਾਵ ਹੈ ਇਹਦਾ, ਰੋਮ ਰੋਮ ਪ੍ਰਤੀ ਲਾਗ ਹੀ ਕੋਟ ਕੋਟ ਬ੍ਰਹਿਮੰਡ। ਕਹਿੰਦੇ ਅਸਲ ਵਿੱਚ ਪਰਮਾਤਮਾ ਇਉਂ ਹੈ ਜਿਵੇਂ ਇੱਕ ਪ੍ਰਮਾਣ ਵਜੋਂ ਹੁੰਦੀ ਚੀਜ਼, ਤੋ ਸਮਝਣ ਵਿੱਚ ਦੇਖਣਾ ਹੈ ਜਿਵੇਂ ਇੱਕ ਘੋੜਾ ਹੈ, ਘੋੜੇ ਦਾ ਇੱਕ ਵਾਲ ਹੋਵੇ, ਮਾਇਆ ਪਰਮਾਤਮਾ ਚ ਕਿੰਨੀ ਕੁ, ਇੰਨੀ ਕੀ ਬਸ, ਵਾਲਕ ਜਿੰਨੀ, ਤਿਲਕ ਜਿੰਨੀ ਹੈ। ਅਸਲੂ ਇੱਕ ਧਾਤ, ਧਾਤ ਜਿਹੜੀ ਇੱਕ ਮਾਇਆ, ਧਾ ਜਾਣ ਵਾਲੀ ਮਾਇਆ ਹੈ ਨਾ, ਤੋ ਇਹਦੇ ਵਿੱਚ ਪਰਮਾਤਮਾ ਦੇ ਵਿੱਚ ਮਾਇਆ ਇੰਨੀ ਕੀ ਹੈ, ਛੋਟੀ ਜੀ ਹੈ। ਲੇਖਾ ਹੋਏ ਤਾਂ ਲਿਖੀ ਹੈ, ਲੇਖਾ ਹੋਏ ਵਿਨਾਸ਼। ਮਹਾਰਾਜ ਕਹਿੰਦੇ ਜੇ ਉਹ ਸ੍ਰਿਸ਼ਟੀ ਦਾ ਲੇਖਾ ਹੋ ਸਕਦਾ ਤਾਂ ਕੋਈ ਲਿਖੀ ਹੈ? ਲੇਖੇ ਕਰਨ ਵਾਲਾ ਬੰਦਾ ਜਿਹੜਾ ਲੇਖਾ ਕਰਦਾ ਕਰਦਾ ਆਪ ਹੀ ਨਾਸ਼ ਹੋ ਜਾਂਦਾ, ਉਹਦੀ ਉਮਰ ਹੀ ਨਹੀਂ ਇੰਨੀ ਹੈਗੀ। ਲਿਖੇ ਹੋਏ ਲੇਖੇ ਦਾ ਜਾਂ ਲੇਖੇ ਵਾਲੀ ਵਸਤੂ ਦਾ ਹੀ ਨਾਸ਼ ਹੋ ਜਾਂਦਾ, ਪਰ ਉਹ ਪਰਮਾਤਮਾ ਸਦਾ ਅਚਲ, ਅਲੇਖ, ਅਵਿਨਾਸ਼ੀ ਹੈ, ਇਸ ਕਰਕੇ ਉਹਦਾ ਲੇਖਾ ਕਿਵੇਂ ਹੋ ਸਕਦਾ? ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਅਲੇਖ ਹੈ, ਲਿਖਣ ਤੋਂ ਰਹਿਤ ਹੈ, ਭੇਖ ਤੋਂ ਰਹਿਤ ਹੈ, ਨਾਮ ਤੋਂ ਰਹਿਤ ਹੈ, ਕਾਮਨਾ ਤੋਂ ਰਹਿਤ ਹੈ। ਨਾਨਕ ਵੱਡਾ ਆਖੀ ਹੈ, ਆਪੇ ਜਾਣੈ ਆਪ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਿੱਧੋ ਪਰਮਾਤਮਾ ਨੂੰ ਸਭ ਨਾਲੋਂ ਵੱਡਾ ਕਰਕੇ ਜਾਣੋ। ਉਹ ਆਪਣੀ ਮਹਿਮਾ ਤੇ ਆਪਣੀ ਸ੍ਰਿਸ਼ਟੀ ਨੂੰ ਆਪ ਹੀ ਜਾਣਦਾ, ਤੁਸੀਂ ਇਸ ਚੱਕਰ ਚ ਨਾ ਪਾਓ। ਅਸਲ ਵਿੱਚ ਆਪਾਂ ਲੈਣਾ ਆਨੰਦ, ਆਨੰਦ ਲਈਦਾ ਨਾਮ ਜਪ ਕੇ। ਜਿਵੇਂ ਅੱਜ ਦੀ ਦੁਨੀਆ ਨਾਮ ਜਪਣ ਨੂੰ ਕੋਈ ਤਿਆਰ ਨਹੀਂ, ਊ ਸਾਰੇ ਜਾਣੇ ਜਨਰਲ ਨੌਲੇਜ ਦੇਈ ਜਾਂਦੇ ਆ ਕੇ। ਜਿਹੜਾ ਆਉਂਦਾ ਕੋਈ ਵਾਹਿਗੁਰੂ ਨਹੀਂ ਕਹਾਉਂਦਾ, ਕੋਈ ਵਾਹਿਗੁਰੂ ਆਪ ਨਹੀਂ ਕਹਿੰਦਾ, ਕੋਈ ਸਿਮਰਨ ਕਰਕੇ ਖੁਸ਼ ਨਹੀਂ। ਉਹ ਇਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਚ ਆਹ ਇੰਨੀ ਚੀਜ਼ ਲਿਖੀ ਆ, ਬਈ ਇੰਨੇ ਅੰਗ ਹੁੰਦੇ, ਵੀ ਇੰਨੇ ਰਾਗ ਹੁੰਦੇ, ਵੀ ਇੰਨੀਆਂ ਚੀਜ਼ਾਂ ਹੁੰਦੀਆਂ। ਆਪਾਂ ਕਹਿੰਦੇ ਬੜਾ ਬੰਦਾ ਸਿਆਣਾ, ਉਹਨੂੰ ਬਹੁਤ ਕੁਛ ਆਉਂਦਾ। ਫਿਰ ਸਾਰੀ ਦੁਨੀਆਂ ਨੂੰ ਇਉਂ ਚੱਕਰ ਚ ਪਾ ਲਓ ਵੀ ਆਹ ਬਾਣੀ ਠੀਕ ਨਹੀਂ, ਆਹ ਬਾਣੀ ਇਸ ਤਰ੍ਹਾਂ ਹੁੰਦੀ ਆ, ਇਹ ਘਾਲੇ ਮਾਲੇ ਵਾਲੀ ਗੱਲ ਕਰਤੀ ਨਾ, ਸਹੀ ਨਿਸ਼ਾਨੇ ਤੋਂ ਖੁੰਝਾਤਾ ਸਭ ਨੂੰ, ਸ਼ੰਕਿਆਂ ਚ ਪਾਤਾ। ਮੱਥਾ ਟੇਕਣ ਵਾਲੇ ਲੋਕ ਸ਼ੰਕਿਆਂ ਚ ਪੈ ਗਏ। ਇਹ ਅੱਜ ਦੀਆਂ ਗੱਲਾਂ ਨੀ, ਇਹ ਅੱਜ ਤੋਂ 70-80 ਸਾਲ ਪਹਿਲਾਂ ਵੀ ਹੋਈਆਂ। ਕਿਉਂ ਜਦੋਂ ਬਹੁਤੇ ਜ਼ਿਆਦਾ ਸਿਆਣੇ ਆ ਜਾਂਦੇ ਨੇ ਫਿਰ ਕਿੰਤੂ ਪਰੰਤੂ ਤਰ੍ਹਾਂ ਤਰ੍ਹਾਂ ਦੇ ਖੜੇ ਕਰ ਦਿੰਦੇ ਨੇ। ਪਹਿਲਾਂ ਵੀ ਹੋਇਆ 70-80 ਸਾਲ ਪਹਿਲਾਂ, ਕਹਿ ਰਹੇ 260 ਅੰਗ ਹੀ ਰਹਿਣੇ ਚਾਹੀਦੇ ਮਹਾਰਾਜ ਦੇ। ਆਖੇ ਰਾਮ ਗੋਬਿੰਦ ਹਰਿ ਨਰਾਇਣ ਭਗਤਾਂ ਦੀ ਬਾਣੀ, ਭੱਟਾਂ ਦੇ ਸੂਈ ਸਾਹਿਬ ਕੱਢ ਦਿਓ, ਇਹ ਬਾਣੀ ਨਹੀਂ ਹੈ, ਇਹ 70-80 ਸਾਲ ਪਹਿਲਾਂ ਦੀ ਗੱਲ। ਕਿਉਂ? ਲੋਕਾਂ ਨੂੰ ਇਹ ਹੈ ਕਿ ਸਿੱਖਾਂ ਦਾ ਨਿਸ਼ਚਾ ਡਲਾ ਦਿਓ, ਇਹ ਇੱਕ ਜਗ੍ਹਾ ਟਿਕ ਨਾ ਸਕਣ। ਕਿਉਂਕਿ ਮਨ ਦੀ ਇਕਾਗਰਤਾ ਤਾਂ ਹੁੰਦੀ ਜੇ ਇੱਕ ਜਗ੍ਹਾ ਮਨ ਟਿਕ ਜੇ, ਮਨ ਹੀ ਨਾ ਟਿਕਣ ਦਿਓ ਇਹਨਾਂ ਦਾ। ਜੇ ਮਨ ਟਿਕ ਗਿਆ, ਇਕਾਗਰ ਹੋ ਗਿਆ, ਸਤਿਗੁਰ ਤੇ ਭਰੋਸਾ ਹੋ ਗਿਆ, ਫਿਰ ਤਰ ਜਾਣਗੇ। ਇਸ ਕਰਕੇ ਇਹ ਤਾਂ ਆਪਾਂ ਦੇਖਣਾ, ਜੇ ਕੋਈ ਕੁਛ ਵੀ ਕਹੀ ਜਾਵੇ, ਜਿਹੜਾ ਤਾਂ ਡਟਿਆ ਰਿਹਾ ਉਹ ਤਰ ਗਿਆ, ਜਿਹੜਾ ਡੋਲ ਗਿਆ ਸੋ ਗਿਆ, ਉਹਨੇ ਡੁੱਬ ਜਾਣਾ। ਮਹਾਰਾਜ ਕਹਿੰਦੇ ਜੇ ਡੋਲਣ ਵਾਲਾ ਹੈ ਤਾਂ ਫਿਰ ਕਿਸੇ ਤਕੜੇ ਦੀ ਸੰਗਤ ਕਰ, ਜੇ ਤੈਨੂੰ ਤਕੜਾ ਬਣਾ ਕੇ ਰੱਖੇ, ਨਹੀਂ ਤਾਂ ਹਰੇਕ ਕੋਈ ਡਲਾਊਗਾ ਆਪਾਂ ਨੂੰ, ਹਰ ਕੋਈ ਡਲਾ ਡਲਾ ਕੇ ਸਿੱਟਣ ਦਾ ਯਤਨ ਕਰੂਗਾ ਆਪਾਂ ਨੂੰ। ਸ਼ੰਕਾ ਕਿੱਥੇ ਨਹੀਂ ਪਾਇਆ ਹੋਇਆ? ਸ਼ੰਕਾ ਤਾਂ ਰੱਬ ਵਿੱਚ ਵੀ ਪਾਤਾ, ਰੱਬ ਹੈ ਕਿ ਨਹੀਂ ਹੈ। ਮਹਾਰਾਜ ਵਿੱਚ ਵੀ ਕਈ ਤਰ੍ਹਾਂ ਦੇ ਸ਼ੰਕੇ ਖੜੇ ਕਰਤੇ, ਜਦ ਗੁਰੂ ਗ੍ਰੰਥ ਸਾਹਿਬ 'ਚ ਇੰਨੇ ਸ਼ੰਕੇ ਪਾਏ ਨੇ, ਤਰ੍ਹਾਂ ਤਰ੍ਹਾਂ ਦੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾ ਬਣਾ ਕੇ ਲੋਕਾਂ ਨੂੰ। ਫਿਰ ਅੱਗੇ ਜੋ ਸਤਿਗੁਰਾਂ ਨੇ ਕਿਰਤ ਲਿਖੀ ਕੋਈ ਵੀ, ਉਹਦੇ ਉੱਤੇ ਫਿਰ ਹੋਰ ਕਿੰਤੂ, ਫਿਰ ਹੋਰ ਕਿੰਤੂ। ਅਸਲ ਵਿੱਚ ਕਿੰਤੂ ਜਿਹੜਾ ਹੈ ਇਹੀ ਸਤਿਗੁਰਾਂ ਤੋਂ ਦੂਰ ਕਰਦਾ, ਭਰੋਸਾ ਡਲਾਉਂਦਾ। ਗੱਲ ਹੈ ਕਿ ਬਾਣੀ ਆਪ ਪੜ੍ਹੋ, ਪੜ੍ਹ ਕੇ ਬਾਣੀ ਦੇ ਵਿੱਚੋਂ ਜੋ ਪ੍ਰਾਪਤੀ ਹੋਈ ਉਹ ਦੱਸੋ ਸਾਰੇ ਜੱਗ ਨੂੰ ਕੀ ਪ੍ਰਾਪਤੀ। ਇਸ ਤਰ੍ਹਾਂ ਐਸੀ ਚੀਜ਼ ਹੁੰਦੀ ਹੈ ਕਿ ਜੇ ਆਪਾਂ ਘੜੀ ਨੂੰ ਖੋਲ੍ਹ ਕੇ ਪਿਛਲੇ ਪਾਸੇ ਪੁੱਠੀ ਦੇਖੀ, ਉਹ 'ਚ ਟਾਈਮ ਨਹੀਂ ਦਿਖਦਾ, ਉਹ ਤਾਂ ਗਰਾਰੀਆਂ ਚੱਲਦੀਆਂ ਦਿਖਦੀਆਂ। ਜੇ ਕੋਈ ਕਹੇ ਵੀ ਇਹ ਤਾਂ ਗਰਾਰੀਆਂ ਕੋਈ ਟਾਈਮ ਦੱਸਦੀਆਂ, ਤੂੰ ਤਾਂ ਕੰਮ ਲਾਇਆ ਗਰਾਰੀਆਂ ਬੰਨ੍ਹੀ ਫਿਰਦਾ ਹੱਥ 'ਤੇ, ਉਹ ਤੂੰ ਸੁਟਾ ਦੀਏ। ਸਿਆਣੇ ਨੇ ਕਿਹਾ ਉਹ ਟਾਈਮ ਤਾਂ ਇੱਧਰਲੇ ਪਾਸੇ ਆ, ਇਹਦੇ ਮਗਰ ਕਾਹਨੂੰ ਲੱਗਦਾ ਤੂੰ, ਇਸ ਤਰ੍ਹਾਂ ਜਿਹੜੀ ਆਪਾਂ ਕਰਦੇ ਖੋਜ ਸੋਫਟਵੇਅਰ ਦੇ ਵਿੱਚ, ਸਾਰਾ ਕੁਛ ਟੀਵੀ ਦੇ ਵਿੱਚ ਸਾਰਾ ਕੁਛ ਸਾਹਮਣੇ ਹੁੰਦਾ, ਨਾ ਕਿ ਪੁੱਠਾ ਟੀਵੀ ਕਰਕੇ ਬਹਿ ਜਾਓ ਆਖੋ ਇਹ ਤਾਂ ਤਾਰਾਂ ਹੀ ਤਾਰਾਂ ਨੇ ਤੇ ਆਪਾਂ ਵੀ ਖੋਜ ਕਰਨ ਲਈ ਟੀਵੀ ਦੀ ਤਾਂ ਆਪਾਂ ਸਾਰਾ ਕੁਛ ਖਰਾਬ ਕਰ ਬੈਠਾਂਗੇ। ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਦਸਾਂ ਗੁਰਾਂ ਦੀ ਬਾਣੀ, ਜੋ ਵੀ ਗੁਰਾਂ ਨੇ ਦਿੱਤੀ ਹੈ ਨਾ ਚੀਜ਼, ਉਹਦੇ 'ਤੇ ਭਰੋਸਾ ਕਰਕੇ ਉਹਦੇ ਤੋਂ ਜੋ ਰਸ ਲੈਣਾ ਉਹ ਲਈਏ, ਨਾ ਕਿ ਉਹ ਚੀਜ਼ ਦੇ ਵਿੱਚ ਮੈਂ ਖੋਜ ਕਰ ਲਵਾਂਗਾ, ਮੈਂ ਹੋਰ ਖੋਜ ਕਰ ਲਵਾਂਗਾ। ਮਨੁੱਖੀ ਬੁੱਧੀ ਨਹੀਂ ਖੋਜ ਕਰ ਸਕਦੀ, ਕਿਉਂਕਿ ਇਹ ਹੈ ਆਤਮਕ ਵਸਤੂ। ਖੋਜ ਕਰਦੇ ਬੁੱਧੀ ਨਾਲ, ਬੁੱਧੀ ਨਾਲ ਖੋਜ ਕਿਵੇਂ ਕਰ ਸਕਦੇ ਇਹਦੀ? ਆਤਮਕ ਤੌਰ 'ਤੇ ਗੁਰਬਾਣੀ ਨੂੰ ਪੜ੍ਹ ਕੇ ਗੁਰੂ ਵਾਲੇ ਬਣ ਕੇ ਇਹਦਾ ਅਭਿਆਸ ਕਰੀਏ, ਇਹ ਖੋਜਾਂ ਕਰਨੀਆਂ ਛੱਡ ਦਈਏ, ਜੇ ਮਨ ਦੀ ਖੋਜ ਕਰੀਏ। ਦਿਲ ਮੈਂ ਖੋਜ ਦਿਲੇ ਦਿਲ ਖੋਜੋ ਇਹੀ ਠੌਰ ਮੁਕਾਮਾਂ, ਇਸ ਮਨ ਕੋ ਕੋਈ ਖੋਜੋ ਭਾਈ। ਮਹਾਰਾਜ ਕਹਿੰਦੇ ਖੋਜ ਕਰਨੀ ਅੰਦਰ ਦੀ ਕਰੋ। ਗੁਰਬਾਣੀ ਨੇ ਜੋ ਕਿਹਾ ਸੋ ਉਸ ਚੀਜ਼ ਦੀ ਅਰਥ ਵਿਚਾਰ ਕੇ ਫਿਰ ਖੋਜ ਕਰੋ, ਨਾ ਕਿ ਫਰੋਲਾ ਫਰਾਲੀ ਕਰੋ। ਇੱਕ ਹੁੰਦੀ ਫਰੋਲਾ ਫਰਾਲੀ ਕਰਨੀ, ਇੱਕ ਹੁੰਦੀ ਖੋਜ ਕਰਨੀ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਫਰੋਲਾ ਫਰਾਲੀ ਕਰਨਗੇ ਉਹਨਾਂ ਨੂੰ ਕੱਖ ਨਹੀਂ ਮਿਲਣਾ, ਜਿਹੜੇ ਗੁਰੂ ਦੇ ਬਚਨਾਂ ਨੂੰ ਕਮਾਉਣਗੇ ਉਹਨਾਂ ਨੂੰ ਸਭ ਕੁਛ ਮਿਲ ਜਾਣਾ। ਇਸ ਕਰਕੇ ਅੱਜ ਦੀ ਦੁਨੀਆਂ ਮਹਾਰਾਜ ਦੀਆਂ ਬਾਣੀਆਂ ਤੇ ਕਿਰਤਾਂ ਤੇ ਫਰੋਲਾ ਫਰਾਲੀ ਸ਼ੁਰੂ ਕੀਤੀ ਹੋਈ। ਮੈਂ ਬਹੁਤ ਸਿਆਣਾ, ਮੈਨੂੰ ਪਤਾ ਇਹ ਇੱਥੇ ਲਾ ਨਹੀਂ ਚਾਹੀਦੀ ਸੀ, ਇੱਥੇ ਬਿੰਦੀ ਨਹੀਂ ਸੀ ਚਾਹੀਦੀ, ਇੱਥੇ ਆਹ ਪਾਠ ਗਲਤ ਲਿਖਿਆ, ਠੀਕ ਕਰ ਦਿਓ। 300 ਪਾਠ ਠੀਕ ਕੀਤਾ ਹੋਇਆ ਮਹਾਰਾਜ ਹੁਣ, ਪਰ ਕਿਸੇ ਨੂੰ ਬਾਹਰ ਕਿਹੜਾ ਪਤਾ। ਆਪਣੀ ਮਰਜ਼ੀ ਨਾਲ ਹਰੇਕ ਕੋਈ ਪੈਨ ਚੁੱਕਦਾ ਲਾ ਦਿੰਦਾ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਲੋਕ ਐਸੀਆਂ ਖੋਜਾਂ ਕਰਦੇ ਨੇ ਇਹ ਖੋਜ ਤੱਕ ਹੀ ਰਹਿ ਜਾਣੇ ਆ, ਇਹ ਪੰਡਤਾਂ ਵਾਂਗੂ ਖਾਲੀ ਰਹਿ ਜਾਣੇ ਆ, ਤੇ ਜਿਨ੍ਹਾਂ ਨੇ ਮਿਹਨਤ ਕਰਕੇ ਅਭਿਆਸ ਕਰਕੇ ਨਾਮ ਸਿਮਰਨ ਕਮਾਈ ਕੀਤੀ ਹੈ ਉਹਨਾਂ ਨੂੰ ਆਤਮਕ ਵਸਤੂ ਮਿਲੀ ਹੈ। ਤਾਂ ਕਬੀਰ ਜੀ ਨੇ ਕਿਹਾ ਕਿਆ ਪੜ੍ਹੀਐ ਕਿਆ ਗੁਣੀਐ ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰਨ ਬਾਰਾ। ਅੰਧਿਆਰੇ ਦੀਪਕ ਚਾਹੀਐ ਇੱਕ ਬਸਤ ਅਗੋਚਰ ਲਹੀਐ, ਤਸਤ ਅਗੋਚਰ ਪਾਈ ਘਟ ਦੀਪਕ ਰਹਿਆ ਸਮਾਈ। ਕਹਿ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ, ਮਨ ਮਾਨੇ ਲੋਕ ਨਾ ਭਤੀਜਾ, ਨਾ ਭਤੀਜਾ ਤੋ ਕਿਆ ਚੀਜ਼ਾਂ। ਹੁਣ ਅਸੀਂ ਕੀ ਕਰੀਏ, ਅਸੀਂ ਕਹਿੰਦੇ ਹਾਂ ਆਹ ਚੀਜ਼ ਆਏ ਹਾਂ, ਆਹ ਚੀਜ਼ ਇਉਂ ਹੈ, ਉਹ ਲੋਕ ਨਹੀਂ ਮੰਨਦੇ ਜਿਹੜੇ ਉਹ ਖੋਜੀ ਨੇ, ਅੱਖਰਾਂ ਦੇ ਖੋਜੀ ਨੇ, ਇੱਧਰਲੇ ਉੱਧਰਲੇ ਖੋਜੀ ਨੇ, ਜਿਹੜੇ ਦੁਨੀਆਂ ਨੂੰ ਜਰਨਲ ਨੌਲੇਜ ਦੇ ਰਾਹੀਂ ਖਿੱਚਣਾ ਚਾਹੁੰਦੇ ਨੇ। ਅਤੇ ਮੈਨੂੰ ਬਹੁਤ ਪਤਾ ਹੈ, ਸਭ ਤੋਂ ਫਿਰ ਇਸ ਤੋਂ ਜ਼ਿਆਦਾ ਤਾਂ ਸਾਇੰਸਦਾਨਾਂ ਨੂੰ ਪਤਾ, ਫਿਰ ਅਸੀਂ ਉਹਨਾਂ ਦੇ ਚੇਲੇ ਬਣ ਜਾਂਦੇ ਸਾਇੰਸਦਾਨਾਂ ਦੇ, ਜੇ ਤੈਨੂੰ ਜ਼ਿਆਦਾ ਪਤਾ। ਇਸ ਕਰਕੇ ਅਸੀਂ ਤਾਂ ਸਾਇੰਸ ਦੀ ਖੋਜ ਨਹੀਂ ਕਰਨੀ, ਅਸੀਂ ਬ੍ਰਹਿਮੰਡਾਂ ਦੀ ਖੋਜ ਨਹੀਂ ਕਰਨੀ, ਅਸੀਂ ਤਾਂ ਆਤਮਕ ਵਸਤੂ ਦੀ ਖੋਜ ਕਰਨੀ। ਆਪਣੇ ਦਿਲ ਦੇ ਅੰਦਰ ਜੋ ਹੈ ਸੋ ਸਭ ਮੈਂ ਜੋਤ ਜੋਤ ਹੈ ਸੋਏ, ਉਹਦੀ ਖੋਜ ਕਰਨੀ ਹੈ। ਅਸੀਂ ਤਾਂ ਪਰਮਾਤਮਾ ਦੇ ਦਰਸ਼ਨ ਕਰਨੇ ਹੈ, ਅਸੀਂ ਤਾਂ ਰਸ ਲੈਣਾ, ਆਨੰਦ ਲੈਣਾ, ਨਾ ਕਿ ਅਸੀਂ ਖੋਜਾਂ ਕਰ ਕਰਕੇ ਆਪਣਾ ਦਿਮਾਗ ਖਰਾਬ ਕਰਕੇ ਨਿੰਦਾ ਕਰਕੇ ਆਪਣੇ ਜੀਵਨ ਨੂੰ ਵਿਅਰਥ ਗਵਾ ਲੈਣਾ। ਜੋ ਗੁਰਾਂ ਨੇ ਕਿਹਾ ਸੋਈ ਮੰਨਣਾ, ਉਹੀ ਭਲਾ ਕਰਕੇ ਮੰਨੀਏ। ਜੋ ਗੁਰ ਕਹੇ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ। ਜੋ ਮਹਾਰਾਜ ਨੇ ਕਿਹਾ ਉਹ ਕਰੀਏ, ਬਹੁਤੀਆਂ ਖੋਜਾਂ ਚ ਪੈਣ ਦੀ ਲੋੜ ਨਹੀਂ। ਜਿਸ ਪਰਮਾਤਮਾ ਨੇ ਸਾਰਾ ਕੁਝ ਸਿੱਧਾ ਹੀ ਦੇ ਦਿੱਤਾ ਹੈ, ਇੱਥੇ ਖੋਜ ਦਾ ਵਿਸ਼ਾ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਜਾਂ ਹੋਰ ਕੋਈ ਬਾਣੀ, ਇਹ ਤਾਂ ਪੜ੍ਹਨ ਦਾ ਵਿਸ਼ਾ ਹੈ, ਪ੍ਰਾਪਤੀ ਦਾ ਵਿਸ਼ਾ ਹੈ। ਮਹਾਰਾਜ ਤਾਂਹੀਓ ਲਿਖ ਦਿੱਤਾ ਨਾ, ਥਾਲ ਵਿੱਚ ਤਿੰਨ ਵਸਤੂ ਪਈ ਹੋ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਧਾਰੋ, ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਾਖੁਰ ਧਾਰੋ, ਤਮ ਸੰਸਾਰ ਚੰਨ ਲਗ ਤਰੀਆ ਸਭ ਨਾਨਕ ਬ੍ਰਹਮ ਪਸਾਰੋ। ਬੱਲਬ ਲਿਆ ਕੇ ਜੇ ਉਹਦਾ ਸ਼ੀਸ਼ਾ ਜਿਹਾ ਉੱਤੋਂ ਤੋੜ ਕੇ ਤੇ ਉਹਦੇ ਵਿੱਚੋਂ ਦੇਖੀਏ ਦੋ ਤਾਰਾਂ ਜੁੜੀਆਂ, ਇਹ ਐਂ ਚਾਨਣ ਕਰਦੀਆਂ, ਤੋੜਦੀ ਹੈ ਤਾਰਾਂ, ਲੈਣਾ ਤਾਂ ਚਾਨਣ ਸੀ, ਅਸੀਂ ਕੋਈ ਖੋਜ ਕਰਨੀ ਸੀ ਬੱਲਬ ਦੀ? ਗੁਰਬਾਣੀ ਦੀ ਆਪਾਂ ਕਿਤੇ ਇਉਂ ਖੋਜ ਕਰਨੀ? ਗੁਰਬਾਣੀ ਦੀ ਖੋਜ ਆਤਮਕ ਤੌਰ ਤੇ ਕਰਨੀ ਸੀ, ਪੜ੍ਹ ਪੜ੍ਹ ਕੇ, ਨਾ ਕਿ ਛੇੜਾ ਛਾੜੀ ਕਰਕੇ ਤੇ ਫਰੋਲਾ ਫਰਾਲੀ ਕਰਕੇ ਖੋਜ ਕਰਨੀ ਸੀ। ਇਸ ਕਰਕੇ ਆਪਾਂ ਤੇ ਅਭਿਆਸ ਕਰਕੇ ਰਸ ਲੈਣਾ।
ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਪਾਵਨ ਬਾਣੀ ਸ੍ਰੀ ਜਪਜੀ ਸਾਹਿਬ, ਅੰਮ੍ਰਿਤ ਵੇਲੇ ਦੀ ਬਾਣੀ, ਨਿਤਨੇਮ ਦੀ ਬਾਣੀ, ਬ੍ਰਹਮ ਗਿਆਨ ਦੀ ਦਾਤੀ, ਸਿੱਖ ਦੇ ਹਰ ਕਾਰਜ ਨੂੰ ਕਰਨ ਲਈ ਸਮਰੱਥ, ਲੋਕ ਪਰਲੋਕ ਦੀ ਸਹਾਇਕ ਬਾਣੀ ਜੈ ਸ੍ਰੀ ਜਪਜੀ ਸਾਹਿਬ 22 ਪੌੜੀਆਂ ਸਰਵਣ ਕੀਤੀਆਂ ਹਨ, ਹੁਣ ਤੱਕ 23ਵੀਂ ਪੌੜੀ ਵਿੱਚ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਅੱਗੇ ਜੋ ਬੇਨਤੀ ਕੀਤੀ ਮਹਾਰਾਜ ਅੱਗੇ ਸਾਰਿਆਂ ਸਿੱਧਾਂ ਨੇ ਮਿਲ ਕੇ ਜਿਨ੍ਹਾਂ ਦੇ ਨਾਲ ਚਰਚਾ ਹੋਈ ਹੈ, ਜਪਜੀ ਸਾਹਿਬ ਦਾ ਪਾਠ ਉਚਾਰਨ ਕੀਤਾ ਹੈ ਕਿ ਮਹਾਰਾਜ ਸਿਫਤ ਕਰਨ ਵਾਲੇ ਮਹਾਤਮਾ ਤਾਂ ਉਸ ਵਾਹਿਗੁਰੂ ਦੇ ਅੰਤ ਨੂੰ ਪਾ ਲੈਂਦੇ ਹੋਣਗੇ। ਤਾਂ ਉਸ ਵਕਤ ਸਤਿਗੁਰੂ ਮਹਾਰਾਜ ਕਹਿਣ ਲੱਗੇ ਬਚਨ, ਭਾਈ ਸਾਲ ਆਹੀ ਸਾਲ ਆਹੇ ਏਤੀ ਸੁਰਤ ਨਾ ਪਾਈਆ। ਸਾਲ ਆਹੀ ਦੇ ਸੱਸੇ ਨੂੰ ਕੰਨਾ, ਲੱਲੇ ਨੂੰ ਕੰਨਾ, ਇਹ ਧਿਆਨ ਰੱਖਣਾ। ਸਾਲ ਆਹੀ ਸਾਲ ਆਹੇ ਕਿ ਸਾਲ ਆਹੀ ਤੋਂ ਭਾਵ ਸਲਾਉਣ ਵਾਲੇ ਮਹਾਤਮਾ ਜਿਹੜੇ ਨੇ ਪਰਮਾਤਮਾ ਨੂੰ ਸਲਾਉਂਦੇ ਤਾਂ ਹਨ, ਪਰ ਏਤੀ ਸੁਰਤ ਤੋਂ ਭਾਵ ਇਤਨੀ ਗਿਆਤ ਜਿਹੜੀ ਆ ਉਹ ਵੀ ਨਹੀਂ ਪਾਉਂਦੇ ਕਿ ਪਰਮੇਸ਼ਰ ਦੇ ਗੁਣ ਕਿੰਨੇ ਕੁ ਨੇ। ਇਹ ਨਹੀਂ ਹੁੰਦਾ ਕਿ ਮਨੁੱਖ ਉਹਦੇ ਗੁਣ ਗਾਉਣ ਲੱਗ ਪਿਆ ਅਤੇ ਉਹਦਾ ਅੰਤ ਪਾ ਲਿਆ। ਇਹਦਾ ਭਾਵ ਇਹ ਨਹੀਂ ਕਿ ਮੱਛੀ ਸਮੁੰਦਰ ਵਿੱਚ ਹੈ ਅਤੇ ਉਹ ਸਮੁੰਦਰ ਦਾ ਅੰਤ ਪਾ ਲੈਂਦੀ। ਜਿਵੇਂ ਮਹਾਰਾਜ ਨੇ ਫਰਮਾਇਆ ਹੈ, ਤੂੰ ਦਰਿਆਓ ਦਾਨਾ ਬੀਨਾ ਮੈਂ ਮੱਛਲੀ ਕੈਸੇ ਅੰਤ ਲਹਾਂ। ਅਸਮਾਨ ਵਿੱਚ ਪੰਛੀ ਉਡਾਰੀਆਂ ਮਾਰ, ਜਿੰਨੀ ਮਾਰ ਮਰਜ਼ੀ ਦੂਰ ਤੱਕ ਉਡਾਰੀਆਂ ਮਾਰਦਾ ਹੈ, ਪਰ ਇਹ ਨੀਲੇ ਆਕਾਸ਼ ਦਾ ਤਾਂ ਕੋਈ ਅੰਤ ਹੀ ਨਹੀਂ ਹੈ। ਸੋ ਇਸੇ ਪ੍ਰਕਾਰ ਜਗਿਆਸੂ ਸੰਤ ਜਨ ਮਹਾਤਮਾ ਗੁਰਸਿੱਖ ਉਡਾਰੀ ਲਾ ਸਕਦੇ ਨੇ, ਉੱਚੀਆਂ ਉਡਾਰੀਆਂ, ਇੰਨੀਆਂ ਉੱਚੀਆਂ ਉਡਾਰੀਆਂ ਲਾ ਕੇ ਭਾਵੇਂ ਸਰਮਖੰਡ, ਧਰਮਖੰਡ, ਗਿਆਨਖੰਡ, ਕਰਮਖੰਡ, ਸੱਚਖੰਡ ਵਸੈ ਨਿਰੰਕਾਰ ਤੱਕ ਵੀ ਪਹੁੰਚ ਜਾਓ। ਉੱਥੇ ਤੱਕ ਪਹੁੰਚਣਾ ਇੱਕ ਅਲੱਗ ਗੱਲ ਹੈ, ਪਰ ਅੰਤ ਪਾਉਣਾ ਇੱਕ ਵੱਖਰਾ ਕਰਮ ਹੈ। ਇਸ ਕਰਕੇ ਉਸ ਵਾਹਿਗੁਰੂ ਦਾ ਅੰਤ ਕੋਈ ਵੀ ਨਹੀਂ ਪਾ ਸਕਿਆ। ਜਿਸ ਤਰ੍ਹਾਂ ਮਹਾਰਾਜ ਫਰਮਾਉਂਦੇ ਨੇ, ਨਦੀਆਂ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਆਂ ਹੈ। ਨਦੀਆਂ ਅਤੇ ਜਿਹੜੇ ਵਾੜੇ ਹੁੰਦੇ ਨੇ, ਵਾਹ ਤੋਂ ਭਾਵ ਵਾੜੇ, ਇਹ ਛੋਟੇ ਛੋਟੇ ਨਾਲੇ ਜਿਨ੍ਹਾਂ ਦੇ ਵਿੱਚ ਦੀ ਪਾਣੀ ਹੋ ਕੇ ਨਦੀਆਂ ਨਾਲਿਆਂ ਟੋਭਿਆਂ ਕਾ ਪਾਣੀ ਵਿੱਚ ਜਾਏ ਪਵੇ ਸੁਰਸਰੀ। ਇਸ ਤਰ੍ਹਾਂ ਇਹ ਸਾਰਾ ਜਿੰਨਾ ਪਾਣੀ ਹੈ ਇਹ ਸਭ ਇਕੱਠੇ ਹੋ ਕੇ ਸਮੁੰਦਰ ਦੇ ਵਿੱਚ ਪੈਂਦੇ ਨੇ। 999 ਨਦੀ ਦੱਸੀ ਹੈ, ਪਰੰਤੂ ਸਮੁੰਦਰ ਦਾ ਅੰਤ ਨਹੀਂ ਜਾਣ ਸਕਦੇ। ਸੋ ਇਸੇ ਤਰ੍ਹਾਂ ਹੀ ਨਦੀਆਂ ਵਰਗੇ ਵੱਡੇ ਵੱਡੇ ਮਹਾਤਮਾ, ਵਾੜਿਆਂ ਵਰਗੇ ਛੋਟੇ ਮਹਾਤਮਾ ਪਰਮੇਸ਼ਰ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ। ਜਿੰਨਾ ਮਰਜ਼ੀ ਸਮਾਂ, ਲੱਖ, ਦੋ ਲੱਖ ਸਾਲ, 10 ਲੱਖ ਸਾਲ, ਯੁੱਗਾਂ ਤੱਕ, ਕਲਪਾਂ ਤੱਕ ਕੋਈ ਵੀ ਕੁਛ ਵੀ ਕਰੀ ਜਾਵੇ, ਕੋਈ ਅੰਤ ਨਹੀਂ ਪਾ ਸਕਦਾ ਵਾਹਿਗੁਰੂ ਦਾ। ਵਾਹਿਗੁਰੂ ਇੱਕ ਕਿਰਪਾ ਕਰੇ ਕਿ ਜਿਸ ਨੂੰ ਤੂੰ ਜਾਣ ਆਏ ਸੋਈ ਜਨ ਜਾਣਾ, ਤੂੰ ਜਾਣ ਆਏ ਤਾਂ ਕੋਈ ਜਾਣਾ, ਤੇਰਾ ਦੀਆ ਨਾਮ ਵਿਖਾਣਾ। ਵਾਹਿਗੁਰੂ ਆਪ ਹੀ ਕਿਰਪਾ ਕਰਕੇ ਜੇ ਜਣਾ ਦੇਣ ਤਾਂ ਜਣਾ ਦੇਣ ਕਿਸੇ ਨੂੰ, ਨਹੀਂ ਤਾਂ ਕੋਈ ਆਪਣੇ ਆਪ ਜੀਵ ਵਾਹਿਗੁਰੂ ਦਾ ਅੰਤ ਨਹੀਂ ਪਾ ਸਕਦਾ, ਕਿਉਂਕਿ ਵਾਹਿਗੁਰੂ ਬਹੁਤ ਵੱਡਾ ਹੈ। ਸੋ ਇਸ ਕਰਕੇ ਫਿਰ ਬਚਨ ਹੋਇਆ ਕਿ ਜੋ ਮਹਾਤਮਾ ਉਹਦੀ ਸ਼ਲਾਘਾ ਕਰਕੇ ਉਹਦੇ 'ਚ ਅਭੇਦ ਹੋਏ ਨੇ, ਫਿਰ ਉਸ ਤੋਂ ਵੱਖਰੇ ਹੁੰਦੇ ਨੇ ਕਿ ਨਹੀਂ? ਸਿਮਰਨ ਕਰਦਿਆਂ ਕਰਦਿਆਂ ਲੀਨ ਹੀ ਹੋ ਜਾਂਦੇ ਨੇ ਵਿੱਚ। ਇਹਦਾ ਸਤਿਗੁਰੂ ਮਹਾਰਾਜ ਸਮਝਾਉਂਦੇ ਨੇ ਕਿ ਸਾਲ ਆਹੀ ਸਲਾਉਣੇ ਯੋਗ, ਜੋ ਅਕਾਲ ਪੁਰਖ ਨੂੰ ਸਲਾਹ ਕੇ ਜਿਹੜੇ ਸੰਤ ਮਹਾਤਮਾ ਨੇ ਉਸ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੇ ਨੇ। ਇਸ ਅਵਸਥਾ ਨੂੰ ਜਿਵੇਂ ਨਵੇਂ ਪਾਤਸ਼ਾਹ ਨੇ ਵੀ ਕਥਨ ਕੀਤਾ, ਨਾਨਕ ਲੀਨ ਭਇਓ ਗੋਬਿੰਦ ਸਿਉਂ ਜਿਉਂ ਪਾਣੀ ਸੰਗ ਪਾਣੀ। 10ਵੇਂ ਪਾਤਸ਼ਾਹ ਫਰਮਾਉਂਦੇ ਨੇ, ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਹੇ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਕਿੰਨਾ ਹੀ ਲੀਨ ਹੋ ਗਏ ਨੇ, ਉਹ ਫਿਰ ਇਤਨੀ ਗਿਆਤ ਨਹੀਂ ਪਾਉਂਦੇ ਕਿ ਅਸੀਂ ਵੱਖਰੇ ਹੋ ਜਾਵਾਂਗੇ ਜਾਂ ਵਿੱਚ ਮਿਲ ਕੇ ਅੰਤ ਪਾ ਲਵਾਂਗੇ। ਕਿਉਂਕਿ ਅੰਤ ਤਾਂ ਕਿਵੇਂ ਪਾਉਣਗੇ ਜਦੋਂ ਉਹਦੇ ਵਿੱਚ ਹੀ ਲੀਨ ਹੋ ਗਏ। ਜਦੋਂ ਦੂਸਰਾ ਹੈ ਤਾਂ ਅੰਤ ਪਾਉਣ ਦਾ ਯਤਨ ਕਰਦਾ, ਆਪਣੇ ਆਪ ਦਾ ਅੰਤ ਕਿਵੇਂ ਪਾਉਣਾ? ਜਿਵੇਂ ਨਦੀਆਂ ਅਤੇ ਨਾਲੇ ਇੱਕ ਵਾਰ ਸਮੁੰਦਰ ਵਿੱਚ ਪੈ ਜਾਣ ਫਿਰ ਵੱਖਰਾ ਹੋਣਾ ਨਹੀਂ ਜਾਣਦੇ, ਪਵਹ ਸਮੁੰਦ ਨਾ ਜਾਣੀਆਂ।
ਮਹਾਰਾਜ ਜੀ ਫਰਮਾਉਂਦੇ ਨੇ ਬਾਣੀ ਦੇ ਅੰਦਰ, ਅੰਬ ਹੈ ਛੇਤੀ ਅੰਬ ਰਲਿਆ ਬਹੁੜ ਨਾ ਨਿਕਸਿਆ ਜਾਏ। ਪਾਣੀ ਨਾਲ ਪਾਣੀ ਮਿਲ ਗਿਆ ਇੱਕ ਵਾਰ, ਫੇਰ ਨਹੀਂ ਵੱਖਰਾ ਹੁੰਦਾ। ਇਸੇ ਤਰ੍ਹਾਂ ਕਹਿੰਦੇ ਨੇ ਨਾਨਕ ਗੁਰਮੁਖ ਚਲਤ ਹੈ ਵੇਖੋ ਲੋਕਾਂ ਆਏ, ਔਰ ਸੇਵਕ ਅਤੇ ਮਾਲਕ ਇੱਕ ਰੂਪ ਹੋ ਜਾਂਦੇ ਨੇ। ਸਾਹਿਬ ਸੇਵਕ ਇੱਕ ਇੱਕ ਦ੍ਰਿਸ਼ਟਾਇਆ, ਗੁਰਪ੍ਰਸਾਦ ਨਾਨਕ ਸੱਚ ਸਮਾਇਆ। ਫਿਰ ਬੇਨਤੀ ਕੀਤੀ ਕਿ ਪਰਮਾਤਮਾ ਦੀ ਜਿਹੜੀ ਸ਼ਲਾਘਾ ਹੈ ਉਹ ਕਦੋਂ ਤੱਕ ਕਰਨੀ ਚਾਹੀਦੀ ਇਨਸਾਨ ਨੂੰ, ਲੱਗਿਆ ਹੀ ਰਹੇ ਜਾਂ ਕੁਝ ਸਮਾਂ ਨੀਯਤ ਹੁੰਦਾ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹਦਾ ਜਵਾਬ ਵੀ ਇਸੇ ਹੀ ਪੰਗਤੀ 'ਚ ਦੇ ਦਿੰਦੇ ਹਾਂ। ਇੱਕ ਪੰਗਤੀ ਵਿੱਚ ਬਹੁਤ ਜਵਾਬ ਪਏ ਨੇ। ਕਿਸੇ ਸਿਆਣੇ ਮਹਾਤਮਾ ਨੇ ਕਿਹਾ ਬਚਨ, ਜੈਸੇ ਕੇਲੇ ਕੇ ਪਾਤ ਪਾਤ ਮੇਂ ਪਾਤ ਹੈ ਤੈਸੇ ਗੁਰੂ ਨਾਨਕ ਕੀ ਬਾਤ ਬਾਤ ਮੇਂ ਬਾਤ ਹੈ। ਮਹਾਰਾਜ ਦਾ ਤਾਂ ਇੱਕ ਕਿਹਾ ਹੋਇਆ ਬਚਨ ਹੀ ਬਹੁਤ ਵੱਡਾ, ਇੱਕ ਬਚਨ ਦਾ ਹੀ ਅੰਤ ਨਹੀਂ ਹੈ ਉਹਨਾਂ ਦਾ। ਸੋ ਜਿਵੇਂ ਮੂਲ ਮੰਤਰ ਹੀ ਹੈ, ਮੂਲ ਮੰਤਰ ਦੀ ਕਥਾ ਜੇ ਕੋਈ ਕਰਨ ਲੱਗ ਜਾਏ ਬ੍ਰਹਮ ਗਿਆਨੀ ਮਹਾਤਮਾ, 40 ਦਿਨ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ 40 ਦਿਨ ਤੱਕ ਮੂਲ ਮੰਤਰ ਦੇ ਅਰਥ ਸੁਣਾ ਕੇ ਕਿਹਾ, ਸਾਧ ਸੰਗਤ ਜੀ ਅੱਗੇ ਵੀ ਕਥਾ ਕਰਨੀ ਹੈ, ਇਸ ਕਰਕੇ ਅਸੀਂ ਇਹ ਇੱਥੇ ਸਮਾਪਤ ਕਰਕੇ ਹੁਣ ਅੱਗੇ ਸ਼ੁਰੂ ਕਰਦੇ ਹਾਂ ਕਥਾ। ਮਹਾਂਪੁਰਸ਼ ਕਹਿੰਦੇ, ਇਹ ਤਾਂ ਭਾਈ ਜੀ ਆਪਾਂ ਸਾਲਾਂ ਸਾਲ ਵੀ ਲੱਗੇ ਰਹੀਏ ਤਾਂ ਵੀ ਇਹਦਾ ਅੰਤ ਨਹੀਂ ਹੈ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ, ਸਾਲ ਆਹੀ ਸਾਲ ਆਹੇ ਏਤੀ ਸੁਰਤ ਨਾ ਪਾਈਆ। ਸਲਾਹਣੇ ਵਾਲਾ ਹੋ ਕੇ ਉਨਾ ਚਿਰ ਉਸ ਪਰਮਾਤਮਾ ਨੂੰ ਸਲਾਹੀ ਹੀ ਸਲਾਹੀ ਜਾਵੇ ਜਿੰਨਾ ਚਿਰ ਸੁਰਤ ਤੋਂ ਭਾਵ ਬਿਰਤੀ ਇਤੀ ਹੋਣੀ ਨਹੀਂ ਪਾਉਂਦੀ, ਭਾਵ ਬ੍ਰਹਮਾਕਾਰ ਨਹੀਂ ਹੁੰਦੀ ਜਦ ਤੱਕ। ਕਿਸ ਪ੍ਰਕਾਰ ਬ੍ਰਹਮਾਕਾਰ ਬਿਰਤੀ, ਬ੍ਰਹਮ ਦੇ ਵਿੱਚ ਮਿਲ ਜਾਣੀ ਬਿਰਤੀ, ਇੱਕੋ ਰੂਪ ਪਰਮਾਤਮਾ ਦੇ ਨਾਲ ਹੋ ਜਾਣਾ, ਕਿਵੇਂ ਜੀ? ਨਦੀਆਂ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਆਂ ਹੈ। ਕਹਿੰਦੇ ਜਿਵੇਂ ਨਦੀਆਂ ਅਤੇ ਵਾੜੇ ਜਦ ਤੱਕ ਸਮੁੰਦਰ 'ਚ ਪੈ ਨਹੀਂ ਜਾਂਦੇ ਉਦੋਂ ਤੱਕ ਉਹ ਰੁਕਦੇ ਨਹੀਂ ਹਨ, ਉਦੋਂ ਤੱਕ ਉਹਨਾਂ ਦਾ ਰੌਲਾ ਪੈਂਦਾ ਹੀ ਰਹਿੰਦਾ। ਕਦੇ ਖੱਬੇ ਮੁੜ ਗਿਆ ਪਾਣੀ, ਕਦੇ ਥੱਲੇ ਡਿੱਗ ਪਿਆ ਪਾਣੀ, ਕਿਤੇ ਹੋ ਗਿਆ ਡੂੰਘਾ ਪਾਣੀ, ਕਿਤੇ ਤੇਜ਼ ਹੋ ਗਿਆ ਪਾਣੀ, ਕਿਤੇ ਹੌਲੀ ਹੋ ਗਿਆ ਪਾਣੀ। ਇਸੇ ਤਰ੍ਹਾਂ ਭਗਤੀ ਦੇ ਵਿੱਚ ਜਦੋਂ ਜਗਿਆਸੂ ਭਗਤੀ ਕਰਦਾ, ਕਦੇ ਮਨ ਟਿਕ ਜਾਂਦਾ, ਕਦੇ ਹਿੱਲ ਜਾਂਦਾ, ਕਦੇ ਰੌਲਾ ਪਾਉਣ ਲੱਗ ਜਾਂਦਾ, ਇਹ ਤਾਂ ਟਿਕਣਾ ਹੀ ਨਹੀਂ, ਕਦੇ ਬਹੁਤ ਸ਼ਾਂਤ ਹੋ ਜਾਂਦਾ ਮਨ, ਕਦੇ ਰਸਤੇ 'ਚ ਰੁਕਾਵਟ ਵੀ ਆ ਜਾਂਦੀ ਨਦੀ ਨੂੰ, ਇਸੇ ਤਰ੍ਹਾਂ ਮਨ ਨੂੰ ਵੀ ਰੁਕਾਵਟ ਆ ਜਾਂਦੀ, ਕਦੇ ਉਲਝੀ ਜਾਂਦਾ ਪਦਾਰਥਾਂ ਵਿੱਚ, ਕਦੇ ਮਾਇਆ ਵਿੱਚ। ਪਰ ਰੱਬ ਦੇ ਪਿਆਰੇ ਤੁਰੇ ਹੀ ਰਹਿੰਦੇ ਨੇ, ਤੁਰੇ ਹੀ ਰਹਿੰਦੇ ਨੇ। ਕਦੋਂ ਚੱਲੇ ਹਾਂ ਤਾਂ ਹੁਣ ਪਹੁੰਚਾਂਗੇ ਉਹਦੇ ਤੱਕ, ਜਦੋਂ ਤੱਕ ਲੀਨ ਨਹੀਂ ਹੁੰਦੇ, ਜਦੋਂ ਤੱਕ ਬਿਰਤੀ ਬ੍ਰਹਮਾਕਾਰ ਨਹੀਂ ਹੁੰਦੀ, ਉਨਾ ਚਿਰ ਭਜਨ ਸਿਮਰਨ ਕਰਨੇ ਰੂਪ ਖੜਬੜਾਹਟ ਚੱਲਦੀ ਰਹਿੰਦੀ ਹੈ ਗੁਰਮੁਖਾਂ ਦੀ। ਸੋ ਮਹਾਰਾਜ ਆਪ ਨੇ ਸਮੁੰਦਰ ਦਾ ਵਚਨ ਕੀਤਾ ਹੈ। ਸਮੁੰਦਰ ਕਿਸ ਨੂੰ ਕਿਹਾ ਹੈ? ਸਮੁੰਦਰ ਸਾਹ ਸੁਲਤਾਨ। ਮਹਾਰਾਜ ਕਹਿਣ ਲੱਗੇ, ਇਹ ਸਿੱਧੂ ਜੋ ਸੁਲਤਾਨਾਂ ਦਾ ਵੀ ਸ਼ਾਹ ਪਾਤਸ਼ਾਹ ਹੈ ਨਾ, ਸ਼ਹਿਨਸ਼ਾਹ ਪਾਤਸ਼ਾਹ ਜੋ ਵਾਹਿਗੁਰੂ ਅਕਾਲ ਪੁਰਖ ਹੈ, ਅਸੀਂ ਉਹਨੂੰ ਸਮੁੰਦਰ ਕਿਹਾ। ਜੋ ਨਿਮਰਤਾ ਗੁਣ ਧਾਰ ਕੇ ਭਜਨ ਸਿਮਰਨ ਕਰਨ ਵਾਲੇ ਗਰੀਬ ਨੇ, ਉਹਨਾਂ ਦੇ ਤੁਲ ਉਹਨਾਂ ਦੇ ਬਰਾਬਰ ਜੋ ਧਨਾੜ ਪੁਰਸ਼ ਹੋ ਹੀ ਨਹੀਂ ਸਕਦੇ, ਉਹਦਾ ਪ੍ਰਮਾਣ ਦਿੰਦੇ ਆ। ਜੇ ਇੰਨਾ ਵੱਡਾ ਵੀ ਬਾਦਸ਼ਾਹ ਹੋਵੇ, ਸਮੁੰਦਰ ਜਿੱਡਾ ਰਾਜ ਹੋਵੇ, ਸਮੁੰਦਰ ਸਾਹ ਸੁਲਤਾਨ, ਸੁਲਤਾਨ ਹੁੰਦਾ ਚੱਕਰਵਰਤੀ ਵੱਡਾ ਰਾਜਾ, ਸਮੁੰਦਰ ਕਿਉਂਕਿ ਧਰਤੀ ਨਾਲੋਂ ਜ਼ਿਆਦੇ ਹੈ, 90 ਗੁਣਾ ਜ਼ਿਆਦੇ, 10 ਗੁਣਾ ਹੀ ਧਰਤੀ ਹੈ ਸਿਰਫ। ਸੋ ਇਸ ਕਰਕੇ ਇੰਨਾ ਵੱਡਾ ਵੀ ਕਿਸੇ ਰਾਜੇ ਦਾ ਰਾਜ ਹੋਵੇ, ਜੇ ਗਿਰਹਾ ਸੇਤੀ ਮਾਲ ਧਨ, ਕਹਿੰਦੇ ਨੇ ਜਿਨ੍ਹਾਂ ਧਨਾਡਾਂ ਦੇ ਕੋਲੇ ਗਿਰਹਾ ਸੇਤੀ ਪਹਾੜਾਂ ਵਰਗੇ ਉੱਚੇ ਉੱਚੇ ਹਾਥੀ ਮਾਲ ਧਨ ਨਾਲ ਭਰੇ ਪਏ ਹੋਣ, ਅਥਵਾ ਢੇਰ ਲੱਗੇ ਹੋਣ ਉਹਨਾਂ ਦੇ ਕੋਲੇ ਵੱਡੇ ਵੱਡੇ ਸੋਨੇ ਹੀਰੇ ਮੋਤੀ ਜਵਾਹਰਾਤ ਆਦਿਕ ਦੇ, ਜਿਨ੍ਹਾਂ ਰਾਜਿਆਂ ਮਹਾਰਾਜਿਆਂ ਦੇ ਧਨਾਡਾਂ ਦੇ ਮੰਦਰ ਪਹਾੜਾਂ ਵਰਗੇ ਉੱਚੇ ਹੋਣ, ਗਿਰਹਾ ਸੇਤੀ, ਗਿਰਹਾ ਤੋਂ ਭਾਵ ਪਹਾੜ, ਉੱਚੇ ਅਤੇ ਸੇਤੀ ਤੋਂ ਭਾਵ ਚਿੱਟੇ ਵੀ ਹੁੰਦੇ ਨੇ, ਸੇਤ ਰੰਗ ਚਿੱਟਾ ਰੰਗ, ਸਿਆਹ ਹੋਆ ਸੇਤ, ਚਿੱਟੇ
ਚੂਨੇ ਦੇ ਬਣੇ ਹੋਏ ਪੁਰਾਣੇ ਮਕਾਨ ਹੁੰਦੇ ਚੂਨੇ ਗੱਚ, ਹੁਣ ਸੀਮਟਡ ਹੁੰਦੇ ਨੇ, ਉਦੋਂ ਚੂਨੇ ਗੱਚ ਹੁੰਦੇ ਸੀ, ਚੀਜ਼ ਇੱਕੋ ਹੀ ਸੀ। ਅੰਦਰੋਂ ਮਾਲ ਧਨ ਨਾਲ ਭਰੇ ਪਏ ਹੋਣ ਘਰ, ਕਿਸੇ ਚੀਜ਼ ਦੀ ਕਮੀ ਨਾ ਹੋਵੇ ਉਹਨਾਂ ਕੋਲ। ਔਰ ਪਹਾੜਾਂ ਦੇ ਨਾਸ ਕਰਨ ਵਾਲਾ ਜੋ ਇੰਦਰ ਆਦਿਕ ਵੀ ਹੈ, ਉਹਨਾਂ ਦੀਆਂ ਅਪੱਛਰਾਵਾਂ ਆਦਿਕ ਵੀ ਹੋਣ ਕੋਲ, ਗਹਿਣਿਆਂ ਦੇ ਸੰਯੁਕਤ ਫਬੀਆਂ ਵੀ ਹੋਣ, ਇੰਨਾ ਵੀ ਕੋਈ ਧਨਾੜ ਜੇ ਆਪਣੇ ਆਪ ਚ ਬਣ ਜਾਵੇ ਦੁਨੀਆਂ ਦੇ ਅੰਦਰ, ਰਾਵਣ ਵਰਗੇ ਬਣੇ ਸੀ। ਲੰਕਾ ਗੜ੍ਹ ਸੋਨੇ ਕਾ ਪਿਆ, ਮਹਾਰਾਜ ਕਹਿੰਦੇ ਸੋਨੇ ਦੀ ਲੰਕਾ ਬਣਾਈ ਸੀ, ਪਰ ਫਿਰ ਵੀ ਮੂਰਖ ਹੀ ਕਹਾਇਆ, ਮੂਰਖ ਰਾਵਣ ਕਿਆ ਲੈ ਗਿਆ। ਇਸ ਕਰਕੇ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵੀਸਰਾ ਹੈ। ਕਹਿੰਦੇ ਮਹਾਰਾਜ ਫਰਮਾਉਂਦੇ ਨੇ ਕਿ ਉਹਨਾਂ ਗੁਰਮੁਖਾਂ ਦੇ ਬਰਾਬਰ ਉਹ ਨਹੀਂ ਹੋ ਸਕਦੇ। ਹੁਣ ਜਿਹੜੇ ਬੰਦੇ ਕੀੜੀ ਵਰਗੇ ਨੇ, ਕੀੜੀ ਬਹੁਤ ਛੋਟੀ ਜੀ ਨਿਮਰਤਾ ਵਾਲੀ, ਨਿੱਕੀ ਨਿੱਕੀ ਚੀਜ਼ ਜੁਗਣ ਵਾਲੀ, ਹਾਥੀ ਨੂੰ ਹੰਕਾਰ ਹੁੰਦਾ ਆਪਣੇ ਕੱਦ ਦਾ, ਰਾਜੇ ਨੂੰ, ਇਸੇ ਤਰ੍ਹਾਂ ਧਨਾਡਾਂ ਨੂੰ, ਅਮੀਰਾਂ ਨੂੰ ਆਪਣੇ ਉੱਚੇਪਣ ਦਾ ਹੰਕਾਰ ਹੁੰਦਾ। ਗਰੀਬ ਆਦਮੀ ਵਿਚਾਰਾ, ਉਹਦਾ ਖੜਨਾ ਵੀ ਨਿਮਰਤਾ ਚ, ਉਹਦਾ ਬੋਲਣਾ ਵੀ ਨਿਮਰਤਾ ਚ, ਉਹਦਾ ਬੈਠਣਾ ਵੀ ਨਿਮਰਤਾ ਵਿੱਚ, ਉਹਦੀ ਹਰ ਕਿਰਿਆ ਹੀ, ਛੋਟਾ ਜਿਹਾ ਘਰ, ਛੋਟਾ ਜਿਹਾ ਸਭ ਕੁਛ, ਛੋਟੀ ਛੋਟੀ ਕਿਰਿਆ। ਅਸੀਂ ਤਾਂ ਜੀ ਗਰੀਬ ਹਾਂ ਜੀ, ਸਾਡੇ ਕੋਲ ਤਾਂ ਕੁਛ ਨਹੀਂ ਜੀ। ਸੁਭਾਅ ਵਿੱਚ ਵੀ ਨਿਮਰਤਾ ਹੁੰਦੀ ਹੈ। ਜਿਉਂ ਜਿਉਂ ਮਾਇਆ ਆਈ ਜਾਂਦੀ ਇਨਸਾਨ ਦੇ ਅੰਦਰ, ਹਉਮੈ ਦੇ ਬੋਲ ਵੱਧਦੇ ਜਾਂਦੇ ਨੇ, ਚਾਰ ਪੈਸੇ ਕਾਹਦੇ ਆ ਗਏ, ਖੜਨਾ ਹੀ ਬਦਲ ਗਿਆ, ਬੈਠਣਾ ਹੀ ਬਦਲ ਗਿਆ, ਉੱਠਣਾ ਹੀ ਬਦਲ ਗਿਆ, ਬੋਲਣਾ ਬਦਲ ਗਿਆ, ਪਰ ਵਾਹਿਗੁਰੂ ਨੂੰ ਭਾਉਂਦਾ ਨਹੀਂ। ਕਹਿੰਦੇ ਲਓ ਬਈ, ਪਾਣੀ ਦਾ ਬੁਲਬੁਲਾ ਕਿਵੇਂ ਫੁੱਲ ਫੁੱਲ ਕੇ ਬੈਠਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖੋ, ਇਸੇ ਤਰ੍ਹਾਂ ਹੀ ਜਿਹੜੇ ਬੰਦਿਆਂ ਦੇ ਕੋਲ ਸਾਧਨ ਨੇ, ਸਮੁੰਦ ਸਾਹ ਸੁਲਤਾਨ, ਗ੍ਰਹਿ ਸੇਤੀ ਮਾਲ ਧਨ ਤੋਂ ਭਾਵ, ਵੱਡੇ ਵੱਡੇ ਸਿੱਧ ਲੋਕ ਤੁਸੀਂ ਜਿਹੜੇ ਮਹਾਰਾਜ ਕਹਿੰਦੇ ਬੈਠੇ ਹੋ, ਤੇ ਬੜੇ ਬੜੇ ਤੁਹਾਡੇ ਕੋਲ ਰਿੱਧੀਆਂ ਸਿੱਧੀਆਂ ਤਾਕਤਾਂ, ਉੱਡ ਕੇ ਪਹਾੜ ਤੇ ਚੜ੍ਹ ਜਾਓ, ਥੱਲੇ ਉੱਤਰ ਜਾਓ, ਵੱਡੇ ਵੱਡੇ ਰਾਜਿਆਂ ਨੂੰ ਬੱਸ ਵਿੱਚ ਕਰ ਲਓ ਜੇ, ਤੁਹਾਡੇ ਅੰਦਰ ਕਿੰਨਾ ਹੰਕਾਰ ਹੈ। ਪਰ ਦੇਖੋ, ਜਿਹੜੇ ਰੱਬ ਦੇ ਪਿਆਰੇ ਨੇ, ਨਿਮਰਤਾ ਨਾਲ ਭਗਤੀ ਕਰਦੇ ਨੇ, ਜਿਨ੍ਹਾਂ ਨੇ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣਿਆ ਸਾਫ਼ਿਆਤ, ਉਹਨਾਂ ਦੇ ਵਿੱਚ ਪਰਮਾਤਮਾ ਨੂੰ ਸਾਹਮਣੇ ਦੇਖਣ ਕਰਕੇ ਹਉਮੈ ਨਹੀਂ ਆਉਂਦੀ। ਕਿਉਂਕਿ ਜੇ ਬੰਦਾ ਪਹਾੜ ਨੂੰ ਦੇਖੀ ਜਾਵੇ ਨਾ ਬੈਠਾ, ਭਾਵੇਂ ਉਹਦਾ ਕੱਦ 7 ਫੁੱਟ ਲੰਬਾ ਕਿਉਂ ਨਾ ਹੋਵੇ, ਪਹਾੜ ਦੇ ਸਾਹਮਣੇ ਬਹਿ ਕੇ ਹੰਕਾਰ ਦੀ ਨਿਵਿਰਤੀ ਹੀ ਰਹਿੰਦੀ ਹੈ। ਊਠ ਨੂੰ ਇੱਕ ਵਾਰ ਹੰਕਾਰ ਹੋ ਗਿਆ, ਕਹਿੰਦਾ ਬਈ ਮੇਰੇ ਵਰਗਾ ਉੱਚਾ ਨਹੀਂ ਹੈ ਕੋਈ, ਬੜਾ ਹਉਮੈ ਚ ਆਕੜਿਆ ਫਿਰੇ। ਜਦੋਂ ਇੱਕ ਵਾਰੀ ਸਮਾਨ ਲੱਦ ਕੇ ਵਪਾਰੀ ਲੰਘ ਰਿਹਾ ਸੀ ਪਹਾੜ ਦੇ ਕੋਲੋਂ ਬਿਲਕੁਲ ਲਾਗਿਓ, ਊਠ ਪਹਾੜ ਨਾਲ ਲੱਗ ਲੱਗ ਕੇ ਦੇਖੀ, ਇਹ ਤਾਂ ਬਹੁਤ ਜ਼ਿਆਦਾ ਵੱਡਾ ਪਹਾੜ, ਤਾਂ ਮੈਂ ਤਾਂ ਸਮਝਦਾ ਸੀ ਦੁਨੀਆਂ 'ਚ ਮੈਂ ਹੀ ਉੱਚਾ। ਫਿਰ ਕਹਿੰਦੇ ਨੇ ਉਹਦਾ ਹੰਕਾਰ ਟੁੱਟ ਗਿਆ, ਉੱਥੋਂ ਕਹਾਵਤ ਬਣ ਗਈ ਅਬ ਆਇਆ ਊਠ ਪਹਾੜ ਕੇ ਨੀਚੇ। ਇਸੇ ਤਰ੍ਹਾਂ ਮਨੁੱਖ ਜਿਹੜਾ ਜਦ ਤੱਕ ਤਾਂ ਮਹਾਰਾਜ ਜੀ ਨੂੰ ਆਪਣੇ ਸਾਹਮਣੇ ਤੱਕਦਾ ਰਹਿੰਦਾ ਕਿ ਕਿੱਡੇ ਵੱਡੇ ਸੱਚੇ ਪਾਤਸ਼ਾਹ ਨੇ, ਪਰਮਾਤਮਾ ਦੀ ਹੋਂਦ ਨੂੰ ਮਹਿਸੂਸ ਕਰਦਾ ਰਹਿੰਦਾ ਤੇ ਵਾਹਿਗੁਰੂ ਕਿੱਡਾ ਵੱਡਾ, ਉਦੋਂ ਤੱਕ ਤਾਂ ਆਪਣੇ ਮਨ ਦੇ ਅੰਦਰ ਹੰਕਾਰ ਪੈਦਾ ਨਹੀਂ ਹੁੰਦਾ। ਜਦੋਂ ਮਨੁੱਖ ਪਰਮਾਤਮਾ ਨੂੰ ਦੇਖਣਾ ਛੱਡ ਕੇ ਸਿਰਫ ਆਪਣੇ ਆਪ ਨੂੰ ਦੇਖਣ ਲੱਗ ਜੇ, ਮੈਂ ਕਿੱਡਾ ਵੱਡਾ ਹਾਂ, ਭਈ ਮੈਂ ਬਹੁਤ ਵੱਡਾ, ਮੇਰੀ ਬੜੀ ਤਪੱਸਿਆ ਹੈ, ਮੇਰੀ ਬੜੀ ਭਗਤੀ ਹੈ, ਮੇਰੀ ਬੜੀ ਸੇਵਾ ਹੈ, ਜਦੋਂ ਵਾਹਿਗੁਰੂ ਨੂੰ ਦੇਖਣਾ ਛੱਡ ਕੇ ਮਨੁੱਖ ਆਪਣੇ ਆਪ ਨੂੰ ਦੇਖਣਾ ਸ਼ੁਰੂ ਕਰ ਦਿੰਦਾ ਹੈ, ਆਪਣੇ ਕੱਦ ਨੂੰ, ਆਪਣੀ ਕਮਾਈ ਨੂੰ, ਉਦੋਂ ਮਹਾਰਾਜ ਕਹਿੰਦੇ ਇਹਦੇ 'ਚ ਹਉਮੈ ਆ ਜਾਂਦੀ। ਇਸ ਕਰਕੇ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ, ਵਾਹਿਗੁਰੂ ਨੂੰ ਹਮੇਸ਼ਾ ਵੱਡੇ ਜਾਣ ਕੇ, ਉਹਨਾਂ ਦੇ ਪੁੱਤਰ ਬਣ ਕੇ, ਪਰਮਾਤਮਾ ਨੂੰ ਇਉਂ ਜਾਣੇ ਕਿ ਉਹਦੀ ਕਿਰਪਾ ਨਾਲ ਹੀ ਸਰੀਰ ਮਿਲਿਆ, ਵਾਹਿਗੁਰੂ ਦੀ ਕਿਰਪਾ ਨਾਲ ਹੀ ਸਭ ਕੁਛ ਬਣਿਆ, ਅਤੇ ਇਸ ਤਰ੍ਹਾਂ ਮਨ ਦੇ ਅੰਦਰ ਨਿਮਰਤਾ ਰੱਖੇ। ਮਹਾਰਾਜ ਕਹਿੰਦੇ ਨੇ ਹੁਣ ਜਿਹੜੇ ਮਨੁੱਖ ਨਿਮਰਤਾ ਗੁਣ ਨੂੰ ਧਾਰਦੇ ਨੇ, ਹਰ ਵੇਲੇ ਮਨ ਦੇ ਵਿੱਚ ਵਾਹਿਗੁਰੂ ਦਾ ਨਾਮ ਯਾਦ ਰੱਖਦੇ ਨੇ, ਮਹਾਰਾਜ ਕਹਿੰਦੇ ਨੇ ਉਹ ਜਿਹੜੇ ਬੰਦੇ ਨੇ ਨਾ, ਗ੍ਰਹਿ ਸੇਤੀ ਮਾਲ ਧਨ ਵਾਲੇ, ਪਹਾੜਾਂ ਵਰਗੇ,
ਘਰ ਪਹਾੜਾਂ ਵਰਗੇ ਢੇਰ ਨੇ ਜਿਨ੍ਹਾਂ ਕੋਲ ਸੋਨੇ ਚਾਂਦੀ ਦੇ, ਉਹ ਪਰਮਾਤਮਾ ਦੀ ਨਿਗਾਹ ਦੇ ਵਿੱਚ ਕੀੜੀ ਤੁਲਨਾ ਹੋਵੇ। ਕੀੜੀ ਵਰਗੇ ਵੀ ਹੈ ਨਹੀਂ, ਰੱਬ ਉਹਨਾਂ ਨੂੰ ਉਈਂ ਸਮਝਦਾ, ਇਹ ਤਾਂ ਐਵੇਂ ਹੀ ਨੇ, ਹੰਕਾਰੇ ਹੋਏ, ਮਾਰੇ ਹੰਕਾਰ ਦੇ। ਉਹਨਾਂ ਵੱਲ ਤਾਂ ਪਰਮਾਤਮਾ ਕਦੇ ਦੇਖਦੇ ਤੱਕ ਨਹੀਂ ਹਨ। ਸੋ ਇਸ ਕਰਕੇ ਕਰਤਾ ਰਾਖਾ ਕੀਤਾ ਕੌਣ, ਕੀਰੀ ਜੀਤੋ ਸਗਲਾ ਭਵਨ। ਨੀਕੀ ਕੀਰੀ ਮਹਿ ਕਲ ਰਾਖਾ, ਭਸਮ ਕਰੈ ਲਸਕਰ ਕੋਟ ਲੱਖ। ਪਪੀਲਕਾ ਵੀ ਲਿਖਿਆ ਬਾਣੀ ਅੰਦਰ ਕੀੜੀ ਨੂੰ, ਸਹਿਸ ਕਿਰਤੀ ਵਿੱਚ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਸਾਰਿਆਂ ਨਾਲੋਂ ਵੱਡੀ ਚੀਜ਼ ਕੀ ਹੈ, ਭਗਤੀ ਕਰਕੇ ਨਿਮਰਤਾ ਆਪਣੇ ਅੰਦਰ ਗ੍ਰਹਿਣ ਕਰਨੀ, ਇਹੀ ਸਾਰਿਆਂ ਨਾਲੋਂ ਸ਼੍ਰੋਮਣੀ ਕਰਮ ਹੈ।